श्री नानक पद पंकज बंदन सिमरां अंगद दोख निकंदन अमरदास गुर हिरदय त्यावा श्री गुर रामदास गुण गावा श्री अर्जुन बिघ्नन के नाशक श्री हर गोबिंद शुभ समत प्रकाशक श्री हर राय नमो कर जोरी गुर हर कृष्ण मनाए बहोरी गुर तेग बहादुर परम कृपाला श्री गुरु गोबिंद सिंह बिसाला धरों धरा पर पुन पुन सीसा बंदों बार बार जगदीसा जिसमें अमृत ज्ञान है माणिक भगत विराग गुरु ग्रंथ साहिब उदद बंदों कर अनुराग श्री गुरु शब्द कमाए जिन जीते पंच बेकार तिन संतन कौ बंदना सिर चरणन पर तार एक ओंकारा सतगुरु तेह प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए
सतनाम श्री वाहे गुरु साहिब जी दोहरा श्री कलगी तहर एक दिन कर तन सौच स्नान बसन बिभूखन बर तहरे पहरे शस्त्र सुजान श्री कलगी तहर एक दिन
वाहिगुरु जी का खालसा वाहिगुरु जी की फतेह अंतरजामी करुणा निदान गरीब निवाज चवर शतर तखत दे मालक धन धन श्री गुरु ग्रंथ साहिब जी महाराज दी पावन पवित्र हजूरी विखे सज रहे गुरु की सज निवाजी साध संगत जीओ सत संगत करन दे इस समय विच गुर इतिहास की कथा सुनिए चल रही गुर इतिहास की लड़ीवार कथा दे प्रसंग जिमें सरवण कराए जा रहे सन सतगुरु कलगीधर पातशाह महाराज दे हजूर श्री आनंदपुर साहिब विखे पहाड़ी राजा वल्लों भेजिया होया वजीर परमानंद जिसनू पम्मा कहा जाता है सतगुरु जी दे पास बेनती करके रहण दी आग्या मंग के रहा और होर भी सन्यासी ब्रह्मचारी साधु लोक वैरागी आदिक आके सतगुरु जी दी हजूरी विच बहिंदे आ एक मदन दास नाम का वैरागी है ਉਸ ਨੇ ਇੱਕ ਦਿਨ ਸਤਿਗੁਰੂ ਜੀ ਦੀ ਸਭਾ ਵਿੱਚ ਬੈਠਿਆ ਹੋਇਆ ਕੜਾਹ ਪ੍ਰਸ਼ਾਦ ਬਾਰੇ ਪੁੱਛਿਆ ਕਿ ਮਹਾਰਾਜ ਕੜਾਹੀ ਵਿੱਚ ਤਿਆਰ ਹੁੰਦਾ ਹੈ ਤਾਂ ਇਸ ਕਰਕੇ ਕੜਾਹ ਪ੍ਰਸ਼ਾਦ ਕਹਿੰਦੇ ਹੋਣਗੇ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੜਾਹ ਪ੍ਰਸ਼ਾਦ ਬਾਬਤ ਪ੍ਰਸੰਗ ਸੁਣਾਇਆ ਕਿ ਸਾਈਂ ਦਾਸ ਵੈਰਾਗੀ ਨਾਮ ਦਾ ਇੱਕ ਸਾਧੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਾਸੋਂ ਪੁੱਛਦਾ ਸੀ ਕੜਾਹ ਪ੍ਰਸ਼ਾਦ ਬਾਰੇ। ਤਾਂ ਉਦੋਂ ਸਤਿਗੁਰੂ ਜੀ ਨੇ ਪ੍ਰਸ਼ਾਦ ਬਾਬਤ ਉਸ ਸਾਈਂ ਦਾਸ ਵਿਰਾਗੀ ਨੂੰ ਪ੍ਰਸੰਗ ਸੁਣਾਇਆ ਸੀ ਕਿ ਬਰਫਾਨੀ ਹਿਮਾਲਾ ਪਰਬਤ 'ਤੇ ਪਹੁੰਚਣ 'ਤੇ ਬਾਅਦ ਵਿੱਚ ਸਿੱਧ ਵੀ ਉੱਥੇ ਗਏ ਸਨ ਅਤੇ ਸਿੱਧਾਂ ਨੇ ਉੱਥੇ ਸਨਿਗਧ ਥਿੰਦਾ ਮਿੱਠਾ ਪ੍ਰਸ਼ਾਦ ਮੰਗਿਆ ਸੀ ਕਿ ਇਹੋ ਜਿਹਾ ਕੋਈ ਸਵਾਦਲਾ ਪ੍ਰਸ਼ਾਦ ਛਕਾਓ ਜਿਹੜਾ ਕਦੇ ਨਾ ਛਕਿਆ ਹੋਵੇ। ਭਾਈ ਮਰਦਾਨਾ ਅਤੇ ਬਾਲਾ ਨਾਲ ਸਨ, ਇਹਨਾਂ ਦੋਵਾਂ ਸੇਵਕਾਂ ਨੂੰ ਉੱਥੇ ਸਿੱਧਾ ਪਾਸ ਛੱਡ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੋਂ ਵਿਚਰਦੇ ਹੋਏ ਗਏ ਸਨ ਔਰ ਫਿਰ ਪਦਾਰਥ ਲਿਆਂਦੇ ਜਿਨ੍ਹਾਂ ਦੁਆਰਾ ਕੜਾਹ ਪ੍ਰਸ਼ਾਦ ਤਿਆਰ ਕੀਤਾ। ਸਤਿਗੁਰੂ ਜੀ ਦੀ ਇੱਛਾ ਜਾਣ ਕੇ ਸੇਵਕ ਰੂਪ ਵਿੱਚ ਹੋ ਕੇ ਤਿੰਨਾਂ ਦੇਵਤਿਆਂ ਨੇ ਵਿਸ਼ਨੂੰ ਨੇ ਲਿਆ ਕੇ ਖੰਡ ਪੇਸ਼ ਕੀਤੀ, ਬ੍ਰਹਮਾ ਨੇ ਜਲ ਘਿਓ ਲਿਆ ਕੇ ਹਾਜ਼ਰ ਕੀਤਾ, ਸ਼ਿਵ ਨੇ ਮੈਦਾ ਆਟਾ ਮਹਾਰਾਜ ਸਾਹਿਬ ਜੀ ਦੇ ਪਾਸ ਹਾਜ਼ਰ ਕੀਤਾ ਲਿਆ ਕੇ। ਸੋ ਇਸ ਪ੍ਰਕਾਰ ਦਾ ਪ੍ਰਸੰਗ ਵਰਣਨ ਕੀਤਾ ਹੋਇਆ। ਸੋ ਇਹ ਪਦਾਰਥ ਉੱਥੋਂ ਲਿਆ ਕੇ ਸਿੱਧਾਂ ਦੇ ਪਾਸ ਭਾਈ ਬਾਲੇ ਦੇ ਕੋਲੋਂ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਵਾ ਕੇ ਸਿੱਧਾਂ ਨੂੰ ਛਕਾਈ, ਛੱਕ ਕੇ ਤ੍ਰਿਪਤ ਹੋਏ, ਆਖਿਆ ਕਿ ਅਸੀਂ ਤਾਂ ਮਨ ਵਿੱਚ ਸੋਚਦੇ ਸੀ ਕਿ ਕਿਹੜਾ ਪਦਾਰਥ ਲਿਆ ਕੇ ਸਾਨੂੰ ਛਕਾਉਣਗੇ, ਜੇ ਫਲ ਆਦਿਕ ਲਿਆ ਕੇ ਦੇਣਗੇ ਤਾਂ ਆਖਾਂਗੇ ਕਿ ਇਹ ਤਾਂ ਸਾਡੇ ਕੋਲੋਂ ਚੱਬੇ ਚਿੱਥੇ ਨਹੀਂ ਜਾਂਦੇ, ਜਿਹੋ ਜਿਹਾ ਪ੍ਰਸ਼ਾਦ ਚਾਹੁੰਦੇ ਹਾਂ ਉਹੋ ਜਿਹਾ ਤੁਹਾਥੋਂ ਨਹੀਂ ਤਿਆਰ ਕਰਕੇ ਦਿੱਤਾ ਗਿਆ, ਪਰ ਗੁਰੂ ਮਹਾਰਾਜ ਜੀ ਤੁਸੀਂ ਤਾਂ ਐਸਾ ਪ੍ਰਸ਼ਾਦ ਛਕਾਇਆ ਜਿਹੜਾ ਪ੍ਰਸ਼ਾਦ ਕਦੇ ਵੀ ਪਹਿਲਾਂ ਇਹੋ ਜਿਹਾ ਆਨੰਦ ਨਹੀਂ ਜਿਸ ਵਿੱਚੋਂ ਪ੍ਰਾਪਤ ਹੋਇਆ। ਸੋ ਬਹੁਤ ਆਨੰਦਮਈ ਸਵਾਦਲਾ ਅੰਮ੍ਰਿਤ ਰੂਪ ਪ੍ਰਸ਼ਾਦ ਤੁਸੀਂ ਛਕਾਇਆ ਆ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਨੇ ਇਹ ਪ੍ਰਸੰਗ ਦੱਸਿਆ ਸੀ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇਹ ਕੜਾਹ ਪ੍ਰਸ਼ਾਦ ਬਾਰੇ ਪ੍ਰਸੰਗ ਮਦਨ ਦਾਸ ਵਿਰਾਗੀ ਨੂੰ ਸੁਣਾਇਆ, ਦੱਸਿਆ ਕਿ ਇਸ ਕਰਕੇ ਗੁਰੂ ਘਰ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਦਾ ਪ੍ਰਸ਼ਾਦ ਤਿਆਰ ਕੀਤਾ ਜਾਂਦਾ ਆ, ਇਸ ਨੂੰ ਤਿਹਾਵਲ ਵੀ ਕਿਹਾ ਜਾਂਦਾ ਹੈ। ਤਿੰਨ ਮੇਲ ਦਾ ਖੰਡ ਘਿਓ ਔਰ ਆਟਾ, ਇਹ ਤਿੰਨੇ ਰਸਦਾਂ ਬਰਾਬਰ ਦੇ ਤੋਲ ਵਿੱਚ ਪਾਈਆਂ ਜਾਂਦੀਆਂ ਅਤੇ ਜੇ ਕੋਈ ਮਨ ਮਰਜ਼ੀ ਨਾਲ ਕਹੇ ਕਿ ਇਸ ਵਿੱਚ ਸੌਗੀ ਪਾ ਲਵਾਂ ਹੋਰ ਸਵਾਦਲਾ ਬਣਾ ਲਈਏ ਜਾਂ ਆਪਣੀ ਮਰਜ਼ੀ ਨਾਲ ਮਿਰਚਾਂ ਦਾਖਾਂ ਬਦਾਮ ਆਦਿਕ ਪਾ ਕੇ ਬਣਾਈਏ ਤਾਂ ਉਸ ਦੀ ਮਨਮਰਜ਼ੀ ਹੋਵੇਗੀ। ਮਨਮਰਜ਼ੀ ਦਾ ਫਿਰ ਉਹ ਪ੍ਰਸ਼ਾਦ ਬਣਾ ਸਕਦਾ ਆ ਪਦਾਰਥ, ਪਰ ਕੜਾਹ ਪ੍ਰਸ਼ਾਦ ਨਹੀਂ ਫਿਰ ਰਹਿੰਦਾ। ਇਸ ਲਈ ਪ੍ਰਸ਼ਾਦ ਤਿਆਰ ਕਰਨ ਦੀ ਜੋ ਵਿਧੀ ਹੈ, ਮਰਯਾਦਾ ਹੈ, ਉਸੇ ਅਨੁਸਾਰ ਹੀ ਤਿਆਰ ਕੀਤਾ ਜਾਵੇ ਅਤੇ ਫਿਰ ਹੀ ਅਰਦਾਸ ਬੇਨਤੀ ਕਰਕੇ ਜਦੋਂ ਭੋਗ ਲਗਾਇਆ ਜਾਂਦਾ ਤਾਂ ਕਾਰਜ ਸਫਲੇ ਹੁੰਦੇ ਆ। ਵਿਸਥਾਰ ਸਹਿਤ ਇਸ ਪ੍ਰਸੰਗ ਦੀ ਵਿਚਾਰ ਪਿੱਛੇ ਸੁਣਾਈ ਗਈ ਸੀ, ਅੱਗੇ ਜਿਵੇਂ ਪ੍ਰਸੰਗ ਆ ਰਹੇ ਹਨ ਆਓ ਆਪਣੀਆਂ ਮਨ ਚਿੱਤ ਬਿਰਤੀਆਂ ਇਕਾਗਰ ਕਰਦੇ ਹੋਏ ਸਤਿਗੁਰ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਧਿਆਨ ਕਰਦਿਆਂ ਹੋਇਆਂ ਕਥਾ ਸੁਣੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਸ਼੍ਰੀ ਕਲਗੀਧਰ ਇੱਕ ਦਿਨ।
ਇੱਕ ਦਿਨ ਦੀ ਵਾਰਤਾ ਸੁਣੋ ਕਿ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ
ਕਰ ਤਨ ਸੌਚ ਇਸ਼ਨਾਨ,
ਆਪਣੇ ਪਾਵਨ ਸਰੀਰ ਦੀ ਤਿਆਰੀ ਕਰਕੇ ਸੌਚਾਚਾਰ ਇਸ਼ਨਾਨ ਕਰਕੇ
ਬਸਨ ਵਿਭੂਖਨ ਬਰਤ ਹਰੇ,
ਇਹ ਸ੍ਰੇਸ਼ਟ ਵਸਤਰ ਪਹਿਨ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਸਤਰ ਸਜਾਏ ਹਨ,
ਪਹਿਰੇ ਸ਼ਸਤਰ ਸੁਜਾਨ।
ਸੋ ਗਹਿਣਿਆ ਨਿਆਈ ਸ਼ਸਤਰ ਮਹਾਰਾਜ ਸੱਚੇ ਪਾਤਸ਼ਾਹ ਅੰਤਰਜਾਮੀ ਜੀ ਨੇ ਸਜਾਏ,
ਚੌਪਈ ਸਿਰ ਪਰ ਸਤਿਗੁਰ ਸ਼ਾਲ ਸਜਾਈ,
ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਆਪਣੇ ਪਾਵਨ ਸੀਸ ਉੱਪਰ ਪਸ਼ਮੀਨੇ ਦੀ ਕਢਾਈ ਵਾਲੀ ਬਣੀ ਹੋਈ ਸੁੰਦਰ ਦਸਤਾਰ ਸਜਾਈ,
ਸੁੰਦਰ ਦਰਸ਼ਨ ਅਧਿਕ ਸੁਹਾਈ।
ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੋਹਣੇ ਬਹੁਤ ਸੋਭਨੀਕ ਦਰਸ਼ਨ ਦੀਦਾਰ ਹੋਣ ਲੱਗੇ ਸੰਗਤਾਂ ਨੂੰ।
ਆਨ ਸਿੰਘਾਸਨ ਉੱਪਰ ਬੈਸੇ,
ਅਤੇ ਐਸੇ ਸੋਭਨੀਕ ਦਰਸ਼ਨ ਬਖਸ਼ਣ ਵਾਸਤੇ ਸਤਿਗੁਰ ਕਲਗੀਧਰ ਪਾਤਸ਼ਾਹ ਮਹਾਰਾਜ ਜਿੱਥੇ ਸੁੰਦਰ ਦੀਵਾਨ ਸਜਾਉਣ ਵਾਸਤੇ ਤਿਆਰੀ ਕੀਤੀ ਹੈ, ਸਿੰਘਾਸਨ ਸਜਾਇਆ ਹੋਇਆ, ਸਿੰਘਾਸਨ ਉੱਪਰ ਆਣ ਸਜੇ,
ਸੁਰਗਨ ਮਹਿ ਸੁਰਪਤ ਹੋਇ ਜੈਸੇ,
ਜਿਸ ਤਰ੍ਹਾਂ ਬਹੁਤ ਸਾਰੇ ਦੇਵਤਿਆਂ ਵਿੱਚ ਦੇਵਤਿਆਂ ਦਾ ਪ੍ਰਧਾਨ ਦੇਵਤਾ ਇੰਦਰ ਦੇਵਤਾ ਸਜਦਾ, ਇੱਧਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਿੱਖਾਂ ਦੇ ਵਿੱਚ ਸਜਦੇ ਹਨ।
ਲੱਗੇ ਉਹ ਦੀਵਾਨ ਮਹਾਨ ਸੁਜਾਨਾ,
ਅੰਤਰਜਾਮੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਤਮ ਸ੍ਰੇਸ਼ਟ ਦੀਵਾਨ ਸਜਾਇਆ।
ਚਾਹੋ ਦਿਸ਼ ਮਹਿ ਸਿੱਖ ਥਿਰ ਮਤਵਾਨਾ,
ਇਹ ਸਿਆਣੇ ਸਿਆਣੇ ਸਿੱਖ ਵੀ ਆਣ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸੰਗਤ ਵਿੱਚ ਬੈਠੇ।
ਹੁਕਮ ਕਰਿਓ ਸੰਗਤ ਸਮੁਦਾਈ,
ਅਤੇ ਸਭ ਸੰਗਤਾਂ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਸੁਣਾਇਆ ਗਿਆ ਸੇਵਕਾਂ ਵੱਲੋਂ।
ਦਰਸ਼ਨ ਹਿਤ ਬਹੁਤ ਹਲ 'ਤੇ ਆਈ,
ਬਹੁਤ ਥਾਵਾਂ ਤੋਂ ਜੋ ਸੰਗਤ ਚੱਲ ਕੇ ਦਰਸ਼ਨਾਂ ਵਾਸਤੇ ਆਈ ਹੈ।
ਮਨੋ ਕਾਮਨਾ ਆਏ ਸੋ ਪਾਵੈ,
ਅਤੇ ਆ ਕਰਕੇ ਸੰਗਤਾਂ ਸਤਿਗੁਰੂ ਜੀ ਦੀ ਸੰਗਤ ਕਰਕੇ ਦਰਸ਼ਨ ਦੀਦਾਰ ਕਰਕੇ ਸੇਵਾ ਕਰਕੇ ਮਨ ਦੀਆਂ ਸ਼ੁਭ ਕਾਮਨਾਵਾਂ ਪੂਰੀਆਂ ਕਰਾਉਂਦੀਆਂ।
ਗਇਓ ਮੇਵੜਾ ਸਭਨ ਸੁਣਾਵੈ,
ਸਭ ਸੰਗਤਾਂ ਨੂੰ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸਿੰਘਾਸਨ ਉੱਪਰ ਸਜਣ ਦੀ ਖਬਰ ਦੱਸਦਾ ਹੈ ਮੇਵੜਾ ਸਿੱਖ ਜਾ ਕੇ।
ਤਬ ਸੰਗਤ ਸਗਰੀ ਚੱਲ ਆਈ,
ਸਭ ਸੰਗਤ ਚੱਲ ਕੇ ਆਈ ਸਤਿਗੁਰਾਂ ਹਜ਼ੂਰ।
ਦਰਸ਼ਨ ਕਰਤ ਭਈ ਸਮਦਾਈ,
ਆ ਕੇ ਸਾਰੀ ਸੰਗਤ ਦਰਸ਼ਨ ਕਰਨ ਲੱਗੀ ਸਤਿਗੁਰਾਂ ਦੇ।
ਅਧਕ ਭੀਰ ਹੋਈ ਚਹੁ ਫੇਰੇ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਾਰੇ ਤਰਫ ਸੰਗਤ ਦਾ ਬਹੁਤ ਇਕੱਠ ਹੋਇਆ।
ਸਿੱਖ ਸਿੱਖਣੀ ਮਿਲੇ ਕਨੇਰੇ,
ਤੇ ਸਭ ਸਿੱਖ ਸਿੱਖਣੀਆਂ ਆਣ ਕੇ ਸੰਗਤ ਵਿੱਚ ਮਿਲੇ ਹਨ।
ਬੈਠੇ ਸ਼ੋਭਤ ਗੁਰ ਤਿਸ ਬੇਰੰਗ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਜ ਬੈਠ ਕਰਕੇ ਸੰਗਤ ਵਿੱਚ ਸੋਭਣ ਲੱਗੇ।
ਗਨ ਜੱਛਨ ਮਹਿ ਜਥਾ ਕੁਬੇਰੰ,
ਜਿਵੇਂ ਬਹੁਤ ਸਾਰੀਆਂ ਜੱਛਾਂ ਦੇ ਵਿੱਚ ਕੁਬੇਰ ਬਹਿੰਦਾ ਹੈ, ਇਸ ਪ੍ਰਕਾਰ ਇੱਧਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਮ ਦੇ ਧਨ ਦਾ ਖਜ਼ਾਨਾ ਬਖਸ਼ਣ ਵਾਸਤੇ ਸੰਗਤ ਵਿੱਚ ਬੈਠੇ।
ਆਂਖ ਪਾਂਖਰੀ ਕਮਲ ਸਰੀਖੀ,
ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨੇਤਰਾਂ ਦੀਆਂ ਪਲਕਾਂ ਜਾਣੋ ਕਮਲ ਦੀਆਂ ਪੰਖੜੀਆਂ ਸਮਾਨ ਹਨ।
ਬੜੀ ਭੀਰ ਸੰਗਤ ਕੀ ਦੇਖੀ,
ਅਤੇ ਬਹੁਤ ਸਾਰਾ ਸੰਗਤ ਦਾ ਇਕੱਠ ਸਤਿਗੁਰਾਂ ਪਾਸ ਨਜ਼ਰ ਆ ਰਿਹਾ ਹੈ ਸਿੱਖਾਂ ਨੂੰ।
ਸ਼੍ਰੀ ਮੁਖ ਤੇ ਫੁਰਮਾਵਨ ਕਰਿਓ,
ਆਪਣੇ ਸ੍ਰੇਸ਼ਟ ਮੁਖਾਰ ਬਿੰਦ ਤੋਂ ਸਤਿਗੁਰੂ ਜੀ ਨੇ ਬਚਨ ਫੁਰਮਾਇਆ।
ਅਬ ਕੈ ਮੇਲਾ ਦੀਰਗ ਭਰਿਓ,
ਹੁਣ ਦੀ ਵਾਰੀ ਸੰਗਤਾਂ ਦਾ ਬਹੁਤ ਇਕੱਠ ਹੋਇਆ, ਜੋੜ ਮੇਲਾ ਇਕੱਤਰ ਹੋਇਆ ਹੈ।
ਦਿਨ ਦੁਆ ਤੀਨ ਕੇ ਰੋਕ ਰਖੀਜੈ,
ਤੇ ਇਸ ਕਰਕੇ ਸੰਗਤਾਂ ਨੂੰ ਦੋ ਤਿੰਨ ਦਿਨ ਤੱਕ ਇੱਥੇ ਹੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਇਕੱਤਰ ਕਰਕੇ ਰੋਕ ਕੇ ਰੱਖਣਾ ਕਰੋ।
ਸਿੱਖ ਸਿੱਖਣੀ ਜਾਨ ਨਦੀਜੈ,
ਤੇ ਜੋ ਵੀ ਮਾਈ ਭਾਈ ਸਿੱਖ ਸਿੱਖਣੀਆਂ ਆਏ ਹਨ ਜੋੜ ਮੇਲੇ ਵਿੱਚ ਹਾਜ਼ਰੀਆਂ ਭਰਨ ਵਾਸਤੇ, ਇਹਨਾਂ ਨੂੰ ਕਿਸੇ ਨੂੰ ਵੀ ਨਗਰ ਤੋਂ ਦੋ ਤਿੰਨ ਦਿਨ ਤੱਕ ਬਾਹਰ ਨਹੀਂ ਜਾਣ ਦੇਣਾ।
ਹੁਕਮ ਸੁਣਿਓ ਸਭ ਹੂਨ ਸੁਣਾਏ।
ਤੇ ਇਸ ਪ੍ਰਕਾਰ ਦਾ ਗੁਰੂ ਕਾ ਹੁਕਮ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਦੇ ਸਿੱਖਾਂ ਨੇ ਸੁਣ ਕੇ ਸਭ ਸੰਗਤਾਂ ਨੂੰ ਸੁਣਾਇਆ।
ਬੈਠੇ ਭੱਟ ਰੋਕੇ ਸਮਦਾਏ।
ਤੇ ਸਤਿਗੁਰੂ ਜੀ ਦੇ ਸਿੱਖ ਸੂਰਮੇ ਪਹਿਰਿਆਂ ਤੇ ਬਹਿ ਗਏ ਹਨ ਕਿ ਗੁਰੂ ਕਾ ਹੁਕਮ ਹੋਇਆ ਕਿ ਕਿਸੇ ਨੂੰ ਵੀ ਸੰਗਤਾਂ ਨੂੰ ਇੱਥੋਂ ਜਾਣ ਨਹੀਂ ਦੇਣਾ, ਇਸ ਕਰਕੇ ਗੁਰੂ ਕੇ ਹੁਕਮ ਦੀ ਉਲੰਘਣਾ ਕੋਈ ਨਾ ਕਰੇ, ਕੋਈ ਵੀ ਇੱਥੋਂ ਜਾਵੇ ਨਾ, ਇਸ ਲਈ ਪਹਿਰੇ ਲਗਾਏ।
ਕਰ ਕਰ ਦਰਸ਼ਨ ਘਰ ਚਹਿਤ ਸਿਧਾਇਓ।
ਤੇ ਸਤਿਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਜਦੋਂ ਸਿੱਖ ਸੂਰਮਿਆਂ ਨੇ ਸੰਗਤਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਹੀ ਰੋਕ ਕੇ ਰੱਖਿਆ, ਪਰ ਇਹ ਸੰਗਤਾਂ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਆਪਣੇ ਘਰਾਂ ਨੂੰ ਮੁੜਨਾ ਚਾਹੁੰਦੀਆਂ।
ਕਿਸ ਹੂੰ ਮਗ ਕੋ ਜਾਨ ਨਾ ਪਾਇਓ।
ਪਰ ਕਿਸੇ ਵੀ ਰਸਤੇ ਸੰਗਤ ਸ੍ਰੀ ਅਨੰਦਪੁਰ ਸਾਹਿਬ ਤੋਂ ਆਪਣੇ ਘਰਾਂ ਨੂੰ ਵਾਪਸ ਨਹੀਂ ਜਾ ਸਕਦੀ।
ਭਈ ਭਾਵਨਾ ਸਭਨ ਉਦਾਸਾ।
ਤੇ ਸਭਨਾਂ ਦੇ ਮਨ ਵਿੱਚ ਜਿਹੜੀ ਭਾਵਨਾ ਸੀ ਨਾ ਬਣੀ ਹੋਈ ਦਰਸ਼ਨ ਕਰਨ ਦੀ, ਤੇ ਫਿਰ ਉਹ ਭਾਵਨਾ ਦੇ ਵਿੱਚ ਜੋ ਢਲਿਆਈ ਆ ਗਈ।
ਤੀਨ ਦਿਵਸ ਰੋਕੇ ਚਹੁ ਪਾਸਾ।
ਤਿੰਨ ਦਿਨਾਂ ਤੱਕ ਚਾਰੇ ਤਰਫਾਂ ਤੋਂ ਰੋਕ ਕੇ ਸੰਗਤਾਂ ਨੂੰ ਗੁਰੂ ਕੇ ਸਿੱਖਾਂ ਨੇ ਰੱਖਿਆ।
ਘਰ ਕੇ ਕਾਜ ਘਨੇ ਤਿਸ ਕਾਲਾ।
ਤਿਸ ਸਮੇਂ ਜੋ ਵੀ ਮਾਈ ਭਾਈ ਚੱਲ ਕੇ ਜੋੜ ਮੇਲੇ ਵਿੱਚ ਪਹੁੰਚੇ ਹੋਏ ਹਨ, ਉਹਨਾਂ ਨੂੰ ਆਪਣੇ ਘਰਾਂ ਦੇ ਕੰਮ ਕਾਜ ਚੇਤੇ ਆਉਣ ਲੱਗ ਪਏ।
ਕਰਹਿ ਕਾਹਲੀ ਜਾਹੇ ਉਤਾਲਾ।
ਤੇ ਇਸ ਕਰਕੇ ਘਰ ਦੇ ਵਿਹਾਰਾਂ ਨੂੰ ਚੇਤੇ ਕੀਤਾ, ਤੇ ਇਵੇਂ ਇੱਕ ਦੂਜੇ ਨੂੰ ਕਹਿਣ ਲੱਗੇ ਕਿ ਘਰ ਦੇ ਕੰਮ ਕਾਰ ਵੀ ਕਰਨੇ, ਇੱਥੇ ਥੋੜ੍ਹਾ ਬੈਠੇ ਰਹਿਣਾ ਹੈ।
ਦਿਪਤ ਤੇਜ ਗੁਰ ਕੋ ਸਭ ਹੇਰੇ।
ਇਸ ਲਈ ਜਾਣ ਵਾਸਤੇ ਕਾਹਲੀ ਕਰਨ ਲੱਗੇ ਕਿ ਛੇਤੀ ਕਿਸੇ ਨਾ ਕਿਸੇ ਤਰੀਕੇ ਨਾਲ ਇੱਥੋਂ ਹੁਣ ਜਾਈਏ, ਕੋਈ ਢੰਗ ਲੱਭੀਏ ਕਿ ਇਹ ਨਾ ਹੋਵੇ ਕਿ ਇੱਥੇ ਹੀ ਰੁਕੇ ਰਹੀਏ ਅਤੇ ਘਰ ਦੇ ਆਪਣੇ ਕੰਮ ਜਿਹੜੇ ਹਨ ਉਹ ਵਿੱਚ ਹੀ ਰਹਿੰਦੇ ਰਹਿਣ।
ਦਿਪਤ ਤੇਜ ਗੁਰ ਕੋ ਸਭ ਹੇਰੇ।
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮਹਾਨ ਤੇਜ ਪ੍ਰਤਾਪ ਸੰਗਤਾਂ ਨੇ ਵਿਚਾਰਿਆ।
ਕੋ ਕਹਿ ਨਾ ਸਕਹਿ ਤਿਸ ਬੇਰੇ।
ਪਰ ਸਤਿਗੁਰੂ ਜੀ ਦਾ ਬਹਲਾ ਤੇਜ ਪ੍ਰਤਾਪ ਜਾਣ ਕੇ ਕੋਈ ਵੀ ਆ ਕੇ ਸਤਿਗੁਰੂ ਜੀ ਦੇ ਪਾਸੋਂ ਆਗਿਆ ਨਹੀਂ ਮੰਗਦਾ ਕਿ ਆ ਕੇ ਮਹਾਰਾਜ ਸਾਹਿਬ ਜੀ ਦੇ ਕੋਲ ਜਾ ਕੇ ਮੈਂ ਆਗਿਆ ਮੰਗਾਂ ਕਿ ਮੈਂ ਆਪਣੇ ਘਰ ਦੇ ਵਿਹਾਰ ਕਰਨੇ ਨੇ ਜਾ ਕੇ।
ਹੋਤ ਕੀਰਤਨ ਗੁਰੂ ਹਜ਼ੂਰ।
ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਵੀ ਹੁੰਦਾ।
ਸੰਗਤ ਭਈ ਕਾਹਲੀ ਪੂਰ।
ਪਰ ਬਹੁਤੀਆਂ ਸੰਗਤਾਂ ਜੋ ਦਰਸ਼ਨ ਦੀਦਾਰੇ ਕਰਨ ਵਾਸਤੇ ਆਈਆਂ, ਤਿੰਨ ਦਿਨ ਤੱਕ ਉਹਨਾਂ ਨੂੰ ਟਿਕਾ ਕੇ ਰੱਖਿਆ, ਇਸ ਲਈ ਉਹ ਬਹੁਤੀਆਂ ਕਾਹਲੀਆਂ ਪੈ ਗਈਆਂ ਘਰਾਂ ਨੂੰ ਜਾਣ ਲਈ।
ਦੇਸ਼ ਮਾਲਵੇ ਕੇ ਸਿੱਖ ਘਨੇ।
ਮਾਲਵੇ ਦੇਸ਼ ਦੇ ਵੀ ਬਹੁਤ ਸਾਰੇ ਸਿੱਖ ਆਏ ਹੋਏ ਹਨ।
ਤਿੰਨ ਮਿਲ ਬਿਉਂਤ ਵਿਚਾਰਿਓ ਮਨੇ।
ਮਾਲਵੇ ਦੇਸ਼ ਦੇ ਸਿੱਖਾਂ ਨੇ ਆਪਣੇ ਮਨਾਂ ਵਿੱਚ ਵਿਚਾਰ ਕਰਕੇ ਇਕੱਠਿਆਂ ਹੋ ਕੇ ਸਲਾਹ ਕੀਤੀ ਕਿ ਇੱਥੋਂ ਜਾਣ ਦਾ ਢੰਗ ਸਾਨੂੰ ਸੁਝਿਆ ਹੈ।
ਨਿਕਸ ਰੋਕ ਤੇ ਜਿਮ ਘਰ ਚਾਲੈ।
ਤੇ ਇਸ ਰੋਕ ਤੋਂ ਨਿਕਲ ਕੇ ਨਾ ਜਿਹੜੇ ਇਹ ਪਹਿਰੇ ਲਗਾਏ ਹੋਏ ਆ, ਤੇ ਹੁਣ ਆਪਣੀ ਵੱਲੋਂ ਤਰੀਕਾ ਐਸਾ ਵਰਤੀਏ ਕਿ ਨਿਕਲ ਕੇ ਸੌਖੇ ਹੀ ਇੱਥੋਂ ਆਪਣੇ ਪਿੰਡਾਂ ਨੂੰ ਚਲੇ ਜਾਈਏ।
ਛੁੱਟਵੇ ਰਚਿਓ ਪ੍ਰਪੰਚ ਵਿਸਾਲੈ।
ਤੇ ਇਸ ਕਰਕੇ ਇਸ ਤਰ੍ਹਾਂ ਇਹਨਾਂ ਨੇ ਸਲਾਹ ਕਰਕੇ ਮਾਲਵੇ ਦੇ ਸਿੱਖਾਂ ਨੇ, ਤੇ ਛੁੱਟ ਕੇ ਇੱਥੋਂ ਸ੍ਰੀ ਅਨੰਦਪੁਰ ਸਾਹਿਬ ਤੋਂ ਜਾਣ ਵਾਸਤੇ ਛਲ ਵਾਲਾ ਇੱਕ ਢੰਗ ਰਚਿਆ।
ਇੱਕ ਸਿੱਖ ਸ਼ਬ ਸਮ ਸੀਡੀ ਪਾਇਓ।
ਇਹਨਾਂ ਨੇ ਜਿਵੇਂ ਸਲਾਹ ਕੀਤੀ ਸੀ ਉਸੇ ਤਰ੍ਹਾਂ ਕੀਤਾ ਕਿ ਆਹ ਢੰਗ ਆਪਾਂ ਵਰਤਣਾ ਆ, ਇੱਥੋਂ ਜਾਣ ਦਾ ਬਹਾਨਾ ਲਗਾਉਣਾ ਆ, ਅਤੇ ਇਵੇਂ ਕੀਤਾ ਕਿ ਇੱਕ ਸਿੱਖ ਨੂੰ ਕਹਿ ਦਿੱਤਾ ਇਹਨਾਂ ਨੇ ਕਿ ਤੂੰ ਇਵੇਂ ਕਰਕੇ ਸੀੜੀ ਉੱਪਰ ਲੰਮੇ ਪੈ ਜਾ ਮੁਰਦਾ ਬਣ ਕੇ।
ਮਿਲ ਕਰ ਬਹੁਤ ਸ਼ਬਦ ਕੋ ਗਾਇਓ।
ਅਤੇ ਉਹ ਸੀੜੀ ਉੱਪਰ ਲੰਮੇ ਪੈ ਗਿਆ, ਅਤੇ ਉਸਨੂੰ ਮ੍ਰਿਤਕ ਪ੍ਰਾਣੀ ਬਣਾ ਕੇ, ਅਤੇ ਇਵੇਂ ਫਿਰ ਸਿੱਖ ਇਕੱਠੇ ਹੋ ਕੇ ਗੁਰਬਾਣੀ ਦੇ ਸ਼ਬਦਾਂ ਦਾ ਗਾਇਨ ਕਰਨ ਲੱਗ ਪਏ।
ਲਿਓ ਉਠਾਏ ਕੰਧ ਪਰ ਸੋ।
ਅਤੇ ਇਸ ਪ੍ਰਕਾਰ ਲਿਓ ਉਠਾਏ ਕੰਧ ਪਰ ਸੋ, ਅਤੇ ਉਸ ਨੂੰ ਫਿਰ ਆਪਣੇ ਮੋਢਿਆਂ ਉੱਪਰ ਇਹਨਾਂ ਨੇ ਉਠਾ ਲਿਆ ਜਿਸ ਨੂੰ ਸੀੜੀ ਉੱਪਰ ਲੰਮੇ ਪਾਇਆ ਹੋਇਆ ਸੀ।
ਕੀਰਤਨ ਕਰਹਿ ਅਗਰ ਗਨ ਹੋਉ।
ਅਤੇ ਇਸ ਤਰ੍ਹਾਂ ਸੀੜੀ 'ਤੇ ਲਿਟਾ ਕੇ ਅਤੇ ਮੁਰਦੇ ਰੂਪ ਵਿੱਚ ਬਣਾ ਕੇ ਲੈ ਕੇ ਤੁਰ ਪਏ ਅਤੇ ਅੱਗੇ ਅੱਗੇ ਚੱਲ ਕੇ ਸ਼ਬਦ ਕੀਰਤਨ ਗਾਇਨ ਕਰਨ ਲੱਗ ਪਏ।
ਸੇਵਕ ਕੀ ਓੜਕ ਨਿਭਹੀ ਪ੍ਰੀਤ।
ਇਵੇਂ ਸ਼ਬਦ ਗਾਉਣਾ ਸ਼ੁਰੂ ਕੀਤਾ ਇਹਨਾਂ ਨੇ, ਜੋ ਸ਼ਬਦ ਮ੍ਰਿਤਕ ਪ੍ਰਾਣੀ ਦੇ ਚੜ੍ਹਾਈ ਕਰਨ 'ਤੇ ਜਦੋਂ ਕਿਸੇ ਸਿੱਖ ਬਾਬਤ ਗਾਏ ਜਾਂਦੇ ਆ ਗੁਰਬਾਣੀ ਦੇ ਸ਼ਬਦ, ਇਸੇ ਤਰ੍ਹਾਂ ਸ਼ਬਦ ਪੜ੍ਹਨਾ ਸ਼ੁਰੂ ਕੀਤਾ। ਸੇਵਕ ਕੀ ਓੜਕ ਨਿਭਹੀ ਪ੍ਰੀਤ,
ਇਹ ਤੁਕ ਗਾਏ ਪ੍ਰੇਮ ਧਰ ਚੀਤ।
ਚਿੱਤ ਵਿੱਚ ਪ੍ਰੇਮ ਧਾਰ ਕੇ ਇਸ ਤੁਕ ਦਾ ਗਾਇਨ ਕਰਨ ਲੱਗੇ।
ਜਹਾਂ ਬਿਰਾਜਤ ਅੰਤਰਜਾਮੀ,
ਅੰਤਰਜਾਮੀ ਦਲਾਂ ਦੇ ਜਾਣਨ ਹਾਰ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜਿੱਥੇ ਸੁਭਾਏ ਮਾਨ ਬਿਰਾਜ ਰਹੇ ਨੇ।
ਤਹਿ ਕੋ ਆਏ ਠੱਗਣ ਹਿਤ ਸੁਆਮੀ,
ਇਸ ਤਰ੍ਹਾਂ ਮਾਲਕ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਠੱਗਣ ਵਾਸਤੇ ਕਿ ਸਤਿਗੁਰਾਂ ਨੂੰ ਪਤਾ ਨਾ ਲੱਗੇਗਾ, ਅਤੇ ਐਵੇਂ ਆਪਾਂ ਆਖਾਂਗੇ ਕਿ ਸਾਡਾ ਤਾਂ ਇੱਕ ਪ੍ਰਾਣੀ ਚੜ੍ਹਾਈ ਕਰ ਗਿਆ ਆ ਅਤੇ ਅਸੀਂ ਆਪਣੇ ਪਿੰਡ ਨੂੰ ਇਸ ਵਾਸਤੇ ਜਾਣਾ ਜ਼ਰੂਰ। ਅਤੇ ਇਸ ਤਰ੍ਹਾਂ ਦਾ ਛਲ ਕਰਨ ਵਾਸਤੇ ਤਿਆਰੀ ਕਰਕੇ ਜਦੋਂ ਆਏ ਹਨ ਸਤਿਗੁਰਾਂ ਦੇ ਸਾਹਮਣੇ ਉਹ ਲੰਘਣ ਲੱਗੇ।
ਕਮਲ ਬਿਲੋਚਨ ਤੇ ਤਿੰਨ ਹੇਰਾ,
ਅਤੇ ਕਮਲ ਸਰੀਖੇ ਨੇਤਰਾਂ ਦੁਆਰਾ ਤੱਕ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇਹਨਾਂ ਵੱਲ ਨੂੰ ਵੇਖਿਆ।
ਬੋਲੇ ਸ਼੍ਰੀ ਮੁਖ ਤੇ ਤਿਸ ਬੇਰਾ,
ਇਸ ਵੇਲੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਮੁਖਾਰਬਿੰਦ ਤੋਂ ਬਚਨ ਫਰਮਾਇਆ।
ਕੈਸੋ ਇਹ ਸੰਗਤ ਮਹਿਸ਼ੋਰ,
ਆਪਣੇ ਸਿੱਖ ਸੇਵਕਾਂ ਨੂੰ ਸਤਿਗੁਰਾਂ ਕਿਹਾ ਕਿ ਭਾਈ ਆਹ ਸੰਗਤ ਜੋ ਜਾ ਰਹੀ ਹੈ ਇਹਨਾਂ ਵਿੱਚ ਇਹ ਰੌਲਾ ਜਿਹਾ ਕਿਉਂ ਪੈ ਰਿਹਾ ਹੈ।
ਰੋਦਨ ਸ਼ਬਦ ਉਦਿਤ ਜੁਤ ਜੋਰ,
ਬੜੇ ਜ਼ੋਰ ਨਾਲ ਇਹ ਉੱਚੀ ਆਵਾਜ਼ ਵਿੱਚ ਰੋਣ ਦਾ ਸ਼ਬਦ ਪ੍ਰਗਟ ਕਰ ਰਹੇ ਆ।
ਇੱਕ ਸਿੱਖ ਸੁਣ ਬੂਜਨ ਕਹੋ ਤਾਹਿਓ,
ਅਤੇ ਇੱਕ ਸਿੱਖ ਸਤਿਗੁਰੂ ਮਹਾਰਾਜ ਸਾਹਿਬ ਜੀ ਤੋਂ ਸੁਣ ਕੇ ਅਤੇ ਇਹ ਜਿਹੜੇ ਮੁਰਦਾ ਜਿਹਾ ਬਣਾ ਕੇ ਸੀੜੀ ਉੱਪਰ ਪਾ ਕੇ ਲੈ ਕੇ ਜਾ ਰਿਹਾ ਇਹਨਾਂ ਨੂੰ ਪੁੱਛਣ ਵਾਸਤੇ ਗਿਆ ਸਿੱਖ।
ਕਹਿਓ ਤਾਹੇ ਕਿਉਂ ਸ਼ੋਰ ਮਚਾਇਓ,
ਦੌੜ ਕੇ ਜਾ ਕੇ ਇਹਨਾਂ ਨੂੰ ਆਖਿਆ ਕਿ ਤੁਸੀਂ ਇਹ ਉੱਚੀ ਆਵਾਜ਼ ਕਿਉਂ ਪ੍ਰਗਟਾਉਂਦੇ ਹੋ।
ਸੁਣ ਪਿਖ ਪੁੰਨ ਹਟ ਭਾਖਤ ਪਹਿਓ,
ਅਤੇ ਇਸ ਤਰ੍ਹਾਂ ਫਿਰ ਉਹਨਾਂ ਨੂੰ ਵੇਖ ਕੇ ਅਤੇ ਉਹਨਾਂ ਤੋਂ ਗੱਲ ਸੁਣ ਕੇ ਫਿਰ ਵਾਪਸ ਆ ਕੇ ਸਤਿਗੁਰੂ ਜੀ ਨੂੰ ਉਹ ਸਿੱਖ ਦੱਸਣ ਲੱਗਾ ਹੈ।
ਹੁਕਮ ਸੱਤ ਇੱਕ ਸਿੱਖ ਹੋਏ ਗਏ ਹੋ।
ਅਤੇ ਇਸ ਪ੍ਰਕਾਰ ਸੋ ਸੁਣ ਵੇਖ ਕੇ ਜਾ ਕੇ ਸਤਿਗੁਰੂ ਮਹਾਰਾਜ ਸਾਹਿਬ ਨੂੰ ਸਿੱਖ ਨੇ ਆਣ ਕੇ ਦੱਸਿਆ ਕਿ ਸਤਿਗੁਰੂ ਜੀ ਉਹਨਾਂ ਨੇ ਦੱਸਿਆ ਆ ਕਿ ਇੱਕ ਸਿੱਖ ਹੁਕਮ ਸੱਤ ਹੋ ਗਿਆ, ਭਾਵ ਕਿ ਇੱਕ ਸਿੱਖ ਜੋ ਚੜ੍ਹਾਈ ਕਰ ਗਿਆ ਹੈ।
ਸ਼੍ਰੀ ਮੁਖ ਭਨਿਓ ਇਹਾਂ ਲੈ ਆਵਹੋ,
ਇਸ ਤਰ੍ਹਾਂ ਝੂਠ ਜਦੋਂ ਉਹਨਾਂ ਵੱਲੋਂ ਗੰਢਿਆ ਹੋਇਆ ਕਿਹਾ ਗਿਆ ਹੈ, ਦੱਸਿਆ ਕਿ ਇੱਕ ਸਿੱਖ ਹੁਕਮ ਸੱਤ ਹੋਇਆ ਜਿਉਂਦੇ ਸਿੱਖ ਨੂੰ ਸੀੜੀ ਉੱਪਰ ਪਾਇਆ ਹੋਇਆ ਸੀ। ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸੁਣ ਕੇ ਕਿਹਾ ਕਿ ਜਿਸ ਨੂੰ ਲਈ ਜਾ ਰਹੇ ਆ ਨਾ, ਜਿਹੜੇ ਮਰਿਆ ਪ੍ਰਾਣੀ ਜਿਹੜਾ ਆਪਣੀ ਵੱਲੋਂ ਲਿਜਾਂਦੇ ਆ, ਉਸ ਨੂੰ ਸਾਡੇ ਵੱਲ ਲਿਆਓ।
ਗਇਓ ਸਿੱਖ ਕਹਿ ਉਤ ਨਹਿ ਜਾਵਹੋ,
ਅਤੇ ਸਤਿਗੁਰੂ ਸਾਹਿਬ ਜੀ ਤੋਂ ਵਚਨ ਸੁਣ ਕੇ ਸਿੱਖ ਫਿਰ ਉਹਨਾਂ ਵੱਲ ਗਿਆ ਆ। ਕਹਿੰਦਾ ਕਿ ਭਾਈ ਤੁਸੀਂ ਇਹਨੂੰ ਪ੍ਰਾਣੀ ਨੂੰ ਸੰਸਕਾਰਨ ਵਾਸਤੇ ਮਸਾਣਾ ਵੱਲ ਲਿਜਾ ਰਹੇ ਹੋ, ਉੱਧਰ ਨਾ ਲਿਜਾਓ, ਪਹਿਲਾਂ ਸਤਿਗੁਰਾਂ ਵੱਲ ਲਿਜਾਓ।
ਆਪਣੇ ਸੰਗ ਤਹਾਂ ਲੈ ਆਏ ਹੋ,
ਅਤੇ ਇਸ ਪ੍ਰਕਾਰ ਕਹਿ ਕੇ ਉਹਨਾਂ ਨੂੰ ਆਪਣੇ ਨਾਲ ਲੈ ਕੇ ਸਤਿਗੁਰੂ ਜੀ ਦੇ ਹਜ਼ੂਰ ਆਇਆ।
ਸਨਮੁਖ ਜਿਤ ਗੁਰ ਦ੍ਰਿਸ਼ਟ ਲਗਾਏ ਹੋ,
ਅਤੇ ਜਿੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਹਮਣੇ ਬੈਠੇ ਹੋਏ ਇਹਨਾਂ ਵੱਲ ਨੂੰ ਤੱਕ ਰਹੇ ਹਨ, ਉੱਧਰ ਚਲੇ ਗਏ।
ਤਰੇ ਉਤਾਰ ਚਹੂੰ ਦਿਸ਼ ਹੋਈ,
ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਲਿਆ ਕੇ ਜਿਸ ਨੂੰ ਮੁਰਦਾ ਬਣਾ ਕੇ ਸੀੜੀ ਉੱਪਰ ਪਾ ਕੇ ਰੱਖਿਆ ਹੋਇਆ ਸੀ ਉਸ ਨੂੰ ਹੇਠਾਂ ਕੀਤਾ, ਚਾਰੇ ਤਰਫ ਹੋ ਕੇ ਉਹਨਾਂ ਨੇ ਹੇਠਾਂ ਉਤਾਰਿਆ।
ਗਾਵਨ ਲੱਗੇ ਸ਼ਬਦ ਤੁਕ ਸੋਈ,
ਅਤੇ ਉਸੇ ਤਰ੍ਹਾਂ ਫਿਰ ਸ਼ਬਦ ਦੀ ਤੁਕ ਪੜ੍ਹ ਕੇ ਗਾਇਨ ਕਰਕੇ ਸੁਣਾਉਣ ਲੱਗੇ। ਸੇਵਕ ਕੀ ਓੜਕ ਨਿਭਹੀ ਪ੍ਰੀਤ,
ਉਮਗ ਉਮਗ ਕਰ ਪ੍ਰੇਮ ਵਿਸਾਲੇ,
ਬੜਾ ਜਾਣੋ ਕਿ ਪ੍ਰੇਮ ਅਤੇ ਉਤਸ਼ਾਹ ਧਾਰ ਧਾਰ ਕੇ ਉੱਚੀ ਆਵਾਜ਼ ਵਿੱਚ ਗਾ ਗਾ ਕੇ ਸੁਣਾਉਣ ਲੱਗੇ।
ਅਧਿਕ ਬਿਲੋਚਨ ਤੇ ਜਲ ਡਾਲੇ,
ਇਸ ਤਰ੍ਹਾਂ ਇਹਨਾਂ ਨੇ ਬਨਾਉਟੀ ਜਿਹਾ ਆਪਣਾ ਰੋਣ ਦਾ ਵੀ ਢੰਗ ਬਣਾਇਆ। ਰੋਣਾ ਤਾਂ ਇਸ ਗੱਲ ਦਾ ਆਪਣੀ ਵੱਲੋਂ ਚੇਤੇ ਕਰ ਕਰ ਪ੍ਰਗਟ ਕੀਤਾ, ਘਰਦਿਆਂ ਨੂੰ ਯਾਦ ਕਰ ਕਰਕੇ ਕਿ ਛੇਤੀ ਆਪਣੇ ਘਰਾਂ ਨੂੰ ਜਾਣਾ ਹੈ ਅਤੇ ਇੱਥੇ ਬੜਾ ਅਸੀਂ ਤੰਗ ਰਹਿ ਰਹੇ ਹਾਂ, ਛੇਤੀ ਵਾਪਸ ਚੱਲੀਏ, ਐਵੇਂ ਇੱਥੇ ਬੱਝੇ ਬੈਠੇ ਹਾਂ। ਇਸ ਗੱਲ ਦਾ ਮਨ ਵਿੱਚ ਸੋਚ ਸੋਚ ਕੇ ਰੋਣ ਦਾ ਇਹਨਾਂ ਨੇ ਯਤਨ ਕੀਤਾ।
ਰੋਦਨ ਸ਼ਬਦ ਬੰਦ ਹੋਏ ਗਏ।
ਇਸ ਤਰ੍ਹਾਂ ਜਾਣੋ ਕਿ ਬਨਾਵਟੀ ਤਰੀਕੇ ਨਾਲ ਹੀ ਇਹਨਾਂ ਨੇ ਆਪਣੇ ਨੇਤਰਾਂ ਤੋਂ ਜਲ ਵਹਾਇਆ। ਜਦੋਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਹਜ਼ੂਰ ਆਇਆ ਤਾਂ ਵੈਰਾਗ ਵਾਲਾ ਜਿਹੜਾ ਰੋਣ ਦਾ ਇਹਨਾਂ ਨੇ ਢੰਗ ਰਚਿਆ ਹੋਇਆ ਉਹ ਬੰਦ ਕੀਤਾ।
ਚਤੁਰ ਘਟੀ ਲੱਗ ਸਭ ਥਿਰ ਪਹਿਓ।
ਰੋਣ ਦੀ ਆਵਾਜ਼ ਬੰਦ ਕੀਤੀ ਜਦੋਂ ਅਤੇ ਚਾਰ ਕੁ ਘੜੀਆਂ ਦੇ ਸਮੇਂ ਤੱਕ ਸਾਰੇ ਉੱਥੇ ਟਿਕੇ ਰਹੇ।
ਸਿੱਖ ਸਮੀਪ ਸਭਨ ਕੇ ਸਾਥ।
ਅਤੇ ਜੋ ਸਭ ਦੇ ਪਾਸ ਜਿਤਨੇ ਵੀ ਸੋ ਨੇੜਲੇ ਜਿੰਨੇ ਵੀ ਸਿੱਖ ਹਨ ਸਭਨਾਂ ਦੇ ਨਾਲ।
ਅਵਲੋਕਤ ਬੋਲੇ ਗੁਰਨਾਥ।
ਪਾਸ ਜਿੰਨੇ ਵੀ ਬੈਠੇ ਹੋਏ ਸਿੱਖ ਹਨ ਉਹਨਾਂ ਵੱਲ ਵੀ ਦੇਖ ਕੇ ਮਾਲਕ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ।
ਭੇਖ ਬਹੁਤ ਸਿੱਖੀ ਗੁਰਦੂਰੇ।
ਗੁਰਸਿੱਖੋ, ਜਿਹੜੇ ਭੇਖ ਹਨ ਨਾ ਬਹੁਤੇ ਹਨ, ਅਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਸਿੱਖੀ ਤੋਂ ਬਹੁਤ ਲੋਕ ਦੂਰ ਹੀ ਹਨ।
ਗੁਰ ਘਰ ਕੀ ਪ੍ਰਤੀਤ ਤੇ ਊਰੇ।
ਬਹੁਤੇ ਤਾਂ ਭੇਖ ਧਾਰਨ ਕਰਕੇ ਹੀ ਦਿਖਾਉਣ ਵਾਲੇ ਆ, ਅਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਘਰ ਦੀ ਪ੍ਰੀਤ ਤੋਂ ਉਹਨਾਂ ਦੇ ਹਿਰਦੇ ਕਈਆਂ ਦੇ ਸੱਖਣੇ ਹਨ।
ਕਰੇ ਕੀਰਤਨ ਕਿਆ ਹੋਏ ਜਾਏ।
ਭਾਈ, ਜੇ ਕੋਈ ਇਸ ਤਰ੍ਹਾਂ ਬਾਹਰੀ ਤੌਰ 'ਤੇ ਜੋ ਦਿਖਾਵੇ ਮਾਤਰ ਕੀਰਤਨ ਵੀ ਕਰਕੇ ਸੁਣਾਵੇ ਤਾਂ ਕਿੰਨਾ ਕੁ ਉਸਨੂੰ ਲਾਭ ਮਿਲ ਸਕਦਾ ਹੈ।
ਰੁਦਨ ਕਰੇ ਨਹਿ ਕਾਜ ਸਰਾਏ।
ਅਤੇ ਜਿਵੇਂ ਕੋਈ ਬਾਹਰੋਂ ਰੋ ਰੋ ਕੇ ਵਿਖਾਵੇ ਕਿ ਮੇਰੇ ਕਾਰਜ ਰੋ ਕੇ ਸੌਰ ਜਾਣ, ਤਾਂ ਰੋਣ ਨਾਲ ਕੰਮ ਨਹੀਂ ਸੌਰਦੇ।
ਗੁਰ ਬਚ ਪਰ ਨਹਿ ਪ੍ਰੀਤ ਪ੍ਰਤੀਤੇ।
ਇਸ ਲਈ ਜਿਨ੍ਹਾਂ ਦੇ ਮਨ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਬਚਨਾਂ ਉੱਪਰ ਭਰੋਸਾ ਨਹੀਂ ਹੈ ਅਤੇ ਬਚਨਾਂ ਨਾਲ ਪ੍ਰੀਤ ਨਹੀਂ ਹੈ, ਉਹ ਪੂਰਾ ਲਾਹਾ ਨਹੀਂ ਖੱਟਦੇ।
ਕਰਤ ਸਰਬ ਕੁਛ ਗਮਨਤ ਰੀਤੇ।
ਜਾਣੋ ਕਿ ਸਭ ਕੁਝ ਕਰਦਿਆਂ ਹੋਇਆ ਵੀ ਉਹ ਜੋ ਖਾਲੀ ਹੱਥ ਹੀ ਜਾਂਦੇ ਹਨ।
ਸਵੈਯਾ ਰੋਵ ਤੇ ਰੀਝ ਪਰੈ ਗੁਰਦੇਵ।
ਜੇਕਰ ਰੋਣ ਦੇ ਨਾਲ ਗੁਰਦੇਵ ਸਤਿਗੁਰੂ ਮਹਾਰਾਜ ਸਾਹਿਬ ਗੁਰ ਪਰਮੇਸ਼ਰ ਵਾਹਿਗੁਰੂ ਜੀ ਖੁਸ਼ ਹੁੰਦੇ ਹੋਣ।
ਮਰੇ ਕੋ ਰੋਵਤ ਹੈ ਮਿਲ ਨਾਰੀ।
ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਤਾਂ ਫਿਰ ਕਈ ਪੁਰਸ਼ ਇਸਤਰੀਆਂ ਮਿਲ ਮਿਲ ਕੇ ਮ੍ਰਿਤਕ ਪ੍ਰਾਣੀ ਨੂੰ ਰੋਂਦੇ ਹਨ, ਤਾਂ ਉਹਨੂੰ ਪ੍ਰਾਣੀ ਨੂੰ ਰੋਣ ਦੇ ਨਾਲ ਤਾਂ ਫਿਰ ਜੇ ਪਰਮੇਸ਼ਰ ਖੁਸ਼ ਹੁੰਦਾ ਹੋਵੇ ਤਾਂ ਫਿਰ ਉਹ ਤਾਂ ਪਰਮੇਸ਼ਰ ਦੀ ਪ੍ਰਸੰਨਤਾ ਪ੍ਰਾਪਤ ਕਰ ਲੈਣ ਰੋਣ ਵਾਲੇ।
ਕੀਰਤਨ ਤੇ ਜਬ ਰੀਝ ਪਰੈ।
ਜੇਕਰ ਕੋਈ ਜੋ ਕੇਵਲ ਗਾਇਨ ਕਰਕੇ ਸੁਣਾਉਣ ਨਾਲ ਹੀ ਪਰਮੇਸ਼ਰ ਦੀ ਖੁਸ਼ੀ ਪ੍ਰਾਪਤ ਕਰ ਸਕਦਾ ਹੋਵੇ।
ਸ਼ੁਕ ਮੋਰ ਕਪੋਤ ਪੁਕਾਰ ਉਚਾਰੀ।
ਜਿਹੜੇ ਸ਼ੁਕ ਤੋਤੇ ਹਨ ਔਰ ਮੋਰ ਹਨ ਅਤੇ ਕਬੂਤਰ ਆਦਿਕ ਆ, ਐਸੇ ਜਿਹੜੇ ਪੰਛੀ ਆ, ਇਹ ਆਪਣੀਆਂ ਆਵਾਜ਼ਾਂ ਵਿੱਚ ਬਹੁਤ ਜੋ ਪ੍ਰਗਟ ਕਰਦੇ ਹੋਏ ਆਵਾਜ਼ਾਂ ਵਿੱਚ ਵੱਖ ਵੱਖ ਤਰ੍ਹਾਂ ਦੀ ਜੋ ਰਸਭਿੰਨੀ ਰਸੀਲੀ ਆਵਾਜ਼ ਵਿੱਚ ਬੋਲਦੇ ਜਾਣੋ ਕਿ ਗਾਉਂਦੇ ਹਨ, ਅਤੇ ਉਹਨਾਂ ਪੰਛੀਆਂ ਦੇ ਉੱਪਰ ਤਾਂ ਫਿਰ ਪਰਮੇਸ਼ਰ ਖੁਸ਼ ਹੋ ਜਾਏਗਾ।
ਮੱਜਤ ਦਾਦਰ ਮੌਨ ਮਹੀ ਰਹੋ।
ਜੇ ਪਰਮੇਸ਼ਰ ਕੇਵਲ ਗਾਉਣ ਨਾਲ ਖੁਸ਼ ਹੋ ਜਾਂਦਾ ਹੋਵੇ ਤਾਂ ਫਿਰ ਪੰਛੀ ਜਿਹੜੇ ਆ ਨਾ ਉਹ ਚਹਿਕਦੇ ਔਰ ਆਪਣੀਆਂ ਆਵਾਜ਼ਾਂ ਵਿੱਚ ਬੋਲਦੇ ਹੋਏ ਪਰਮੇਸ਼ਰ ਦੀ ਪ੍ਰਸੰਨਤਾ ਪ੍ਰਾਪਤ ਕਰ ਲੈਣ। ਅਤੇ ਇਸੇ ਪ੍ਰਕਾਰ ਸੁਣੋ ਅੱਗੇ।
ਬਾਨਰ ਕਾਨਨ ਫੂਲ ਫੁਲਾਰੀ। ਮੱਜਤ ਦਾਦਰ ਮੌਨ ਮਹੀ ਰਹੋ।
ਜਿਹੜੇ ਦਾਦਰ ਡੱਡੂ ਹਨ, ਜੇਕਰ ਜਿਵੇਂ ਕਿ ਉਹ ਨਹਾਉਂਦੇ ਰਹਿੰਦੇ ਆ, ਪਾਣੀ ਵਿੱਚ ਰਹਿੰਦੇ ਆ, ਜੇ ਕੇਵਲ ਨਹਾਉਣ ਦੇ ਨਾਲ ਪਰਮੇਸ਼ਰ ਖੁਸ਼ ਹੁੰਦਾ ਹੋਵੇ ਤਾਂ ਫਿਰ ਡੱਡੂਆਂ 'ਤੇ ਬਹੁਤੀ ਖੁਸ਼ੀ ਪਰਮੇਸ਼ਰ ਦੀ ਹੋ ਜਾਂਦੀ। ਅਤੇ ਇਸੇ ਪ੍ਰਕਾਰ
ਮੌਨ ਮਹੀ ਰਹੋ।
ਜਿਹੜੇ ਜੇਕਰ ਕੋਈ ਚੁੱਪ ਰਹਿਣ ਦੇ ਨਾਲ ਪਰਮੇਸ਼ਰ ਖੁਸ਼ ਹੁੰਦਾ ਹੋਵੇ ਤਾਂ ਰੁੱਖ ਜਿਹੜੇ ਹਨ ਉਹ ਜਾਣੋ ਕਿ ਚੁੱਪ ਹੀ ਮੌਨ ਵਿੱਚ ਹੀ ਰਹਿੰਦੇ ਹਨ।
ਬਾਨਰ ਕਾਨਨ ਫੂਲ ਫੁਲਾਰੀ।
ਜਿਹੜੇ ਜੇਕਰ ਕੋਈ ਫਲ ਫੁੱਲ ਬਹੁਤੇ ਖਾਣ ਦੇ ਨਾਲ ਨਾ ਅਤੇ ਪਰਮੇਸ਼ਰ ਖੁਸ਼ ਹੁੰਦਾ ਹੋਵੇ ਤਾਂ ਜਿਹੜੇ ਜੰਗਲ ਵਿੱਚ ਬਾਂਦਰ ਇੱਧਰ ਉੱਧਰ ਛਾਲਾਂ ਮਾਰਦੇ ਹੋਏ ਫਿਰਦੇ ਆ, ਫਲ ਫੁੱਲ ਆਦਿਕ ਖਾਂਦੇ ਹੈ ਤਾਂ ਉਹਨਾਂ ਉੱਪਰ ਤਾਂ ਫਿਰ ਰੱਬ ਬਹੁਤਾ ਖੁਸ਼ ਹੋ ਜਾਂਦਾ।
ਪ੍ਰੀਤ ਪ੍ਰਤੀਤ ਕੀ ਲੇਸ਼ ਬਿਨਾ।
ਇਸ ਕਰਕੇ ਕੰਦ ਮੂਲ ਚੁਣ ਚੁਣ ਕੇ ਖਾਣ ਦੇ ਨਾਲ ਜੰਗਲਾਂ ਵਿੱਚ ਰਹਿ ਕੇ ਫਲ ਫਲ ਖਾ ਖਾ ਕੇ ਗੁਜ਼ਾਰਾ ਕਰਨ ਦੇ ਨਾਲ ਪਰਮੇਸ਼ਰ ਦੀ ਪ੍ਰਸੰਨਤਾ ਨਹੀਂ ਪ੍ਰਾਪਤ ਕੀਤੀ ਜਾ ਸਕਦੀ।
ਪ੍ਰੀਤ ਪ੍ਰਤੀਤ ਕੀ ਲੇਸ਼ ਬਿਨਾ।
ਭਾਈ ਜੇਕਰ ਪਰਮੇਸ਼ਰ ਨਾਲ ਪ੍ਰੀਤ ਨਹੀਂ ਨਾ ਔਰ ਹਿਰਦੇ ਵਿੱਚ ਪ੍ਰਤੀਤੀ ਭਰੋਸਾ ਨਹੀਂ ਹੈ, ਭਰੋਸੇ ਔਰ ਪ੍ਰੇਮ ਦੇ ਸਹਿਤ ਜੇਕਰ ਕੋਈ ਪਰਮੇਸ਼ਰ ਦਾ ਜਸ ਨਹੀਂ ਗਾਉਂਦਾ।
ਸਿੱਖ ਪੰਡਿਤ ਗਾਇਕ ਜਾਹੇ ਸੁਹਾਰੀ।
ਤਾਂ ਫਿਰ ਇਸ ਪ੍ਰਕਾਰ ਜਾਣੋ ਜਾਹੇ ਸੋਹਾਰੀ, ਜਿਹੜੇ ਸਿੱਖ ਵੀ ਆ ਔਰ ਜਿਹੜੇ ਪੰਡਿਤ ਵੀ ਹਨ ਅਤੇ ਹੋਰ ਜਿਹੜੇ ਗਾਇਕ ਗਵੱਈਏ ਲੋਕ ਹਨ। ਪੰਡਿਤ ਕਥਾ ਵਿਚਾਰਾਂ ਕਰ ਕਰਕੇ ਸੁਣਾਉਣ ਵਾਲੇ, ਗਾਇਨ ਕਰ ਕਰਕੇ ਰਾਗੀ ਜਨ ਗਵੱਈਏ ਜਨ ਸੁਣਾਉਣ ਵਾਲੇ, ਪਰ ਹੋਰ ਵੀ ਜਿਹੜੇ ਸਿੱਖ ਹਨ, ਜੇਕਰ ਹਿਰਦੇ ਵਿੱਚ ਪ੍ਰੀਤੀ ਨਹੀਂ ਹੈ ਔਰ ਭਰੋਸਾ ਨਹੀਂ ਹੈ ਤਾਂ ਫਿਰ ਜਾਣੋ ਕਿ ਗਾਉਂਦੇ ਗਾਉਂਦੇ ਹੀ ਉਹ ਬੋਲਦੇ ਬੋਲਦੇ ਹਾਰ ਜਾਂਦੇ ਥੱਕ ਜਾਂਦੇ ਆ।
ਸ਼੍ਰੀ ਮੁਖ ਤੇ ਸੁਣ ਕੇ ਅਰਦਾਸੀਏ।
ਜਾਹੇ ਸੁਹਾਰੀ ਹਾਰ ਕੇ ਹੀ ਜਾਂਦੇ ਹਨ ਜੇ ਪ੍ਰੀਤ ਨਹੀਂ ਤੇ ਭਰੋਸਾ ਨਹੀਂ ਹੈ। ਤੇ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਬਚਨ ਕੀਤੇ ਆ, ਇਹ ਬਚਨ ਅਰਦਾਸੀਏ ਮੇਵੜੇ ਸਿੱਖ ਨੇ ਸੁਣੇ, ਸੁਣ ਕੇ ਕਹਿਣ ਲੱਗਾ
ਬੇਨਤੀ ਕੀਨਸ ਨਮਰ ਅਗਾਰੀ।
ਨਿਮਰਤਾ ਸਹਿਤ ਹੋ ਕੇ ਸਤਿਗੁਰੂ ਜੀ ਦੇ ਸਨਮੁਖ ਅਰਦਾਸੀਏ ਸਿੱਖ ਨੇ ਇਵੇਂ ਬੇਨਤੀ ਕੀਤੀ,
ਸੱਚ ਗੁਰੂ ਪਤਸ਼ਾਹ ਵੱਡੇ।
ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਵੱਡੇ ਮਿਹਰਬਾਨ ਹੋ,
ਦਰਸ਼ਨ ਤੇ ਹੋਵਤ ਸਿੱਖ ਉਧਾਰੀ।
ਸਤਿਗੁਰੂ ਜੀ ਉਹ ਤੁਹਾਡੇ ਤਾਂ ਦਰਸ਼ਨ ਕਰਕੇ ਹੀ ਸਿੱਖਾਂ ਦਾ ਉਧਾਰ ਹੋ ਜਾਂਦਾ ਹੈ।
ਰਾਵਰ ਕੋ ਦਰਸ਼ਨ ਰੋ ਕੀਰਤਨ।
ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਰਸ਼ਨ ਕਰਨ ਦਾ ਵੀ ਬੜਾ ਲਾਭ, ਔਰ ਜਿਹੜਾ ਕੀਰਤਨ ਜਸ ਕਰਨਾ ਹੁੰਦਾ ਹੈ ਇਸ ਦਾ ਵੀ ਬੜਾ ਫਲ ਮਿਲਦਾ।
ਸਿੱਖ ਕਰੇ ਸਗਰੇ ਇਸ ਬਾਰੀ।
ਇਸ ਵੇਲੇ ਵੀ ਸਿੱਖਾਂ ਨੇ ਆਪ ਜੀ ਦੇ ਦਰਸ਼ਨ ਕੀਤੇ ਆ ਔਰ ਕੀਰਤਨ ਵੀ ਗਾਇਨ ਕਰਕੇ ਸੁਣਾਇਆ।
ਹੋਏ ਸਭ ਕੀ ਅਬ ਸ਼੍ਰੇਯ ਭਲੇ।
ਸਤਿਗੁਰੂ ਜੀ ਮੈਨੂੰ ਤਾਂ ਇਵੇਂ ਪ੍ਰਤੀਤ ਹੁੰਦਾ ਆ ਕਿ ਇਹ ਜਿਹੜੇ ਸਿੱਖ ਹਨ ਨਾ ਭਾਵੇਂ ਸੋ ਜਿਸ ਪ੍ਰਕਾਰ ਵੀ ਇਹ ਜੋ ਕੀਰਤਨ ਕਰਦੇ ਆਇਆ ਔਰ ਮ੍ਰਿਤਕ ਪ੍ਰਾਣੀ ਇਵੇਂ ਪ੍ਰਤੀਤ ਹੋਇਆ ਕਿ ਇਹ ਲੈ ਕਰਕੇ ਜਾ ਰਹੇ ਆ, ਇਹਨਾਂ ਦੀ ਤਾਂ ਜਸ ਗਾਉਂਦਿਆਂ ਗਾਉਂਦਿਆਂ ਸ੍ਰੇਹ ਭਲੀ ਪ੍ਰਕਾਰ ਕਲਿਆਣ ਹੋ ਜਾਏਗੀ।
ਅਗ ਦੁੱਖ ਮਿਟੈ ਪ੍ਰਭ ਫੇਰ ਉਚਾਰੀ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਇਸ ਤਰ੍ਹਾਂ ਤਾਂ ਇਹਨਾਂ ਦੇ ਅੱਗ ਵੀ ਪਾਪ ਵੀ ਮਿਟ ਜਾਣਗੇ, ਸਾਰੇ ਦੋਸ਼ ਵੀ ਨਾਸ ਹੋ ਜਾਣਗੇ। ਤਾਂ ਇਵੇਂ ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਅਰਦਾਸੀਏ ਸਿੱਖ ਨੇ ਕਿਹਾ ਤਾਂ ਸਤਿਗੁਰਾਂ ਸੁਣ ਕੇ ਕਿਹਾ,
ਦੋਹਰਾ ਮਨਮੁਖ ਹਾਰਤ ਜਗਤ ਮਹਿ।
ਭਾਈ ਜਾਣ ਲੈ ਕਿ ਜਿਹੜੇ ਮਨਮੁਖ ਹੈ ਨਾ ਗੁਰਮੁਖ ਨਹੀਂ ਬਣਦੇ ਜੋ, ਅਤੇ ਅੰਦਰੋਂ ਮਨਮੁਖ ਹੀ ਹਨ ਉਹ ਜਗਤ ਵਿੱਚ ਹਾਰ ਕੇ ਹੀ ਜਾਂਦੇ ਆ।
ਗੁਰਮੁਖ ਜਾਵਹਿ ਜੀਤ।
ਇਹ ਜੋ ਗੁਰਮੁਖ ਬਣਦੇ ਹਨ ਗੁਰਮੁਖਤਾਈ ਕਰਦੇ ਹਨ, ਗੁਰਮੁਖ ਬਣ ਕੇ ਉਪਦੇਸ਼ ਕਮਾਉਂਦੇ ਆ, ਉਹ ਜਗਤ ਵਿੱਚ ਜਿੱਤ ਕੇ ਜਾਂਦੇ ਹਨ।
ਪ੍ਰਤਪਾਰਤ ਸਾਬਤ ਸਿਦਕ।
ਅਤੇ ਜਿਹੜੇ ਸਿਦਕ ਦੀ ਸਾਬਤ ਰਹਿ ਕਰਕੇ ਪ੍ਰਤਪਾਲਣਾ ਕਰਦੇ ਸਿਦਕ ਨਿਭਾਉਂਦੇ ਹਨ।
ਪ੍ਰੀਤ ਪ੍ਰਤੀਤ ਹੈ ਚੀਤ।
ਆਪਣੇ ਹਿਰਦੇ ਦੇ ਵਿੱਚ ਭਰੋਸਾ ਧਾਰ ਕਰਕੇ ਪ੍ਰੀਤ ਨਿਭਾਉਣ ਦੀ ਪ੍ਰਤਪਾਲਣਾ ਕਰਦੇ ਆ, ਉਹ ਜਿੱਤ ਕੇ ਜਾਂਦੇ ਹਨ ਗੁਰਮੁਖ।
ਸਵਈਆ ਸੂਰਜ ਕੋ ਦਰਸ਼ਨ ਕਰੈ।
ਨਿਰਾ ਦਰਸ਼ਨ ਕਰਨ ਦੇ ਨਾਲ ਜੇ ਲਾਭ ਪ੍ਰਾਪਤ ਹੁੰਦਾ ਹੋਵੇ ਤਾਂ ਕਈ ਜਿਹੜੇ ਸੂਰਜ ਦੇ ਦਰਸ਼ਨ ਕਰਦੇ ਹਨ ਉੱਠ ਕਰਕੇ ਅੰਮ੍ਰਿਤ ਵੇਲੇ,
ਸਭ ਪਾਪ ਕਮਾਏ ਸੋ ਦੋਜ਼ਕ ਜਾਵੇ।
ਕਈ ਇਸ ਤਰ੍ਹਾਂ ਜਿਹੜੇ ਸੂਰਜ ਦੀ ਪੂਜਾ ਕਰਨ ਵਾਲੇ ਆ ਉਹ ਸਵੇਰੇ ਉੱਠਦਿਆਂ ਸਾਰ ਸੂਰਜ ਵੱਲ ਵੇਖਦੇ ਆ ਕਿ ਸੂਰਜ ਦੇ ਦਰਸ਼ਨ ਕਰਕੇ ਸਾਰੇ ਪਾਪ ਸਾਡੇ ਨਾਸ ਹੋ ਜਾਣ। ਭਾਵੇਂ ਉਹ ਸੂਰਜ ਵੱਲ ਵੇਖਦੇ ਆ ਤਾਂ ਫਿਰ ਵੀ ਜੇਕਰ ਪਰਮੇਸ਼ਰ ਦਾ ਨਾਮ ਪ੍ਰੇਮ ਭਰੋਸੇ ਦੇ ਸਹਿਤ ਨਹੀਂ ਨਾ ਜਪਦੇ ਹਨ ਤਾਂ ਜਾਣੋ ਕਿ ਨਰਕਾਂ ਵਿੱਚ ਹੀ ਜਾਣਾ ਪੈਂਦਾ।
ਪਾਣੀ ਸੋ ਦੇਵ ਨਹੀਂ ਜਗ ਭੀਤਰ।
ਅਤੇ ਇਸੇ ਪ੍ਰਕਾਰ ਦੱਸਦੇ ਹਨ,
ਪਾਣੀ ਸੋ ਦੇਵ ਨਹੀਂ ਜਗ ਭੀਤਰ।
ਜਾਣੋ ਕਿ ਪਾਣੀ ਜਿਹੜਾ ਹੈ ਨਾ ਇਹ ਵੀ ਬੜਾ ਵੱਡਾ ਦੇਵਤਾ ਮੰਨਿਆ ਹੈ ਜਗਤ ਵਿੱਚ, ਜਿਸ ਜਿਹਾ ਹੋਰ ਕੋਈ ਦੇਵਤਾ ਨਹੀਂ ਕਿਹਾ ਜਾਂਦਾ।
ਭੇਟ ਭੇਟਤ ਤੀਰਥ ਪ੍ਰੇਤ ਬੁਲਾਵੈ।
ਤੇ ਜਿਸ ਪਾਣੀ ਵਿੱਚ ਜਲ ਵਿੱਚ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਕੇ ਪਵਿੱਤਰਤਾ ਮੰਨੀ ਜਾਂਦੀ ਹੈ, ਅਤੇ ਉਸੇ ਜਲ ਵਿੱਚ ਭਾਵੇਂ ਮ੍ਰਿਤਕ ਪ੍ਰਾਣੀ ਦਾ ਇਸ਼ਨਾਨ ਕਰਾ ਲਿਆ ਜਾਵੇ ਤਾਂ ਉਸ ਨੂੰ ਲੋਕ ਪ੍ਰੇਤ ਕਹਿਣ ਲੱਗ ਪੈਂਦੇ ਹਨ, ਤਾਂ ਵੀ ਪਵਿੱਤਰ ਨਹੀਂ ਮੰਨਦੇ।
ਇੰਦ ਕੇ ਤਾਰਾ ਕੇ ਪੌਣ ਸੁਰੇ ਸੁਰ।
ਇਸੇ ਪ੍ਰਕਾਰ ਜੇਕਰ ਕੋਈ ਚੰਦਰਮਾ ਦੇ ਦਰਸ਼ਨ ਕਰੇ, ਤਾਰਿਆਂ ਵੱਲ ਵੇਖੇ ਔਰ ਸੁੰਦਰ ਠੰਡੀ ਸੀਤਲ ਹਵਾ ਵਗਦੀ ਵੀ ਤੱਕ ਲਵੇ ਔਰ ਪ੍ਰਤੀਤ ਕਰ ਲਵੇ, ਇਸੇ ਪ੍ਰਕਾਰ ਹੋਰ ਸੁਰੇਸੁਰ ਜਿਹੜੇ ਦੇਵਤੇ ਅਤੇ ਹੋਰ ਦੇਵਤਿਆਂ ਦੇ ਰਾਜੇ ਵੀ ਹਨ।
ਦੇਖਣ ਤੇ ਨਹਿ ਛੁੱਟਣ ਪਾਵੈ।
ਉਹਨਾਂ ਨੂੰ ਦੇਖ ਕਰਕੇ ਹੀ ਬੰਧਨਾਂ ਤੋਂ ਨਹੀਂ ਛੁੱਟੀ ਦਾ, ਮੁਕਤ ਨਹੀਂ ਹੋ ਜਾਈਦਾ।
ਲੋਕਿਕ ਰੀਤ ਕੀ ਲਾਜ ਭਰੇ।
ਅਤੇ ਇਸ ਪ੍ਰਕਾਰ ਲੋਕਿਕ ਰੀਤ ਕੀ ਲਾਜ ਭਰੇ ਜਨ, ਜਿਹੜੇ ਕਈ ਮਨੁੱਖ ਹਨ ਨਾ ਲੌਕਿਕ ਰੀਤਕ ਦੀ ਰੀਤ ਦੀ ਲੱਜਿਆ ਨਾਲ ਭਰੇ ਹੋਏ।
ਹੋਹੇ ਪ੍ਰਤੀਤ ਤੋ ਨਾਮ ਤਰਾਵੈ।
ਅਤੇ ਜਨ ਦਾਸ ਸੇਵਕ ਬਣ ਕੇ ਜੇਕਰ ਉਹਨਾਂ ਦੇ ਹਿਰਦੇ ਦੇ ਵਿੱਚ ਭਰੋਸਾ ਪਰਮੇਸ਼ਰ ਦਾ ਆ ਜਾਵੇ ਅਤੇ ਨਾਮ ਦੀ ਪ੍ਰੀਤ ਹੋਵੇ ਤਾਂ ਨਾਮ ਦੁਆਰਾ ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਆ।
ਚੌਪਈ ਪ੍ਰੀਤ ਪ੍ਰਤੀਤ ਬਹੀਨੇ ਲੋਕ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ ਕਿ ਭਾਈ ਜਿਹੜੇ ਭਰੋਸੇ ਔਰ ਪ੍ਰੀਤੀ ਤੋਂ ਬਿਨਾਂ ਹਨ ਨਾ ਲੋਕ,
ਜਨਮ ਮਰਨ ਨਿਤ ਪ੍ਰਾਪਤ ਸ਼ੋਕ।
ਉਹਨਾਂ ਨੂੰ ਜੰਮਣ ਮਰਨ ਦਾ ਸ਼ੋਕ ਗਮ ਹੀ ਨਿਤ ਪ੍ਰਾਪਤ ਹੁੰਦਾ।
ਸਿਦਕ ਹਿਰਦੈ ਰਚਿਓ ਪਰਪੰਚ।
ਜਿਨ੍ਹਾਂ ਦੇ ਹਿਰਦੇ ਵਿੱਚ ਗੁਰਸਿੱਖੀ ਦਾ ਸਿਦਕ ਨਹੀਂ ਹੈ ਔਰ ਮਨ ਕਰਕੇ ਜਿਹੜੇ ਛਲ ਕਪਟ ਕਰਨ ਵਿੱਚ ਹੀ ਰੁੱਝੇ ਰਹਿੰਦੇ ਆ।
ਦੇਖਾ ਦੇਖੀ ਹੋਏ ਨਰ ਸੰਚ।
ਵੇਖੋ ਵੇਖੀ ਜਿਹੜੇ ਇਕੱਠੇ ਹੋ ਜਾਂਦੇ ਆ।
ਜੇ ਪਰਖਿਓ ਚਾਹਿਤ ਇਨ ਤਾਈ।
ਉਹਨਾਂ ਨੂੰ ਵੇਖੋ ਵੇਖੀ ਇਕੱਠੇ ਹੋਣ ਵਾਲਿਆਂ ਨੂੰ ਪ੍ਰੇਮ ਅਤੇ ਭਰੋਸੇ ਤੋਂ ਬਗੈਰ ਪ੍ਰਾਪਤੀ ਨਹੀਂ ਹੋ ਜਾਂਦੀ। ਅਤੇ ਅਰਦਾਸੀਏ ਸਿੱਖ, ਜੇਕਰ ਤੂੰ ਪਤਿਆ ਕੇ ਪਰਖ ਕੇ ਵੇਖਣਾ ਚਾਹੁੰਦਾ ਹੈ ਤਾਂ ਸੁਣ।
ਮੌਨ ਤਹਰ ਲਿਹੋ ਅਗਨ ਲੁਕਾਈ।
ਸਤਿਗੁਰੂ ਜੀ ਨੇ ਅਰਦਾਸੀਏ ਮੇਵੜੇ ਸਿੱਖ ਨੂੰ ਕਿਹਾ ਕਿ ਜਾਣਨਾ ਚਾਹੁੰਦਾ ਨਾ ਇਹਨਾਂ ਬਾਰੇ ਜਿਨ੍ਹਾਂ ਬਾਬਤ ਤੂੰ ਕਹਿੰਦਾ ਆ ਕਿ ਇਹ ਬੜੇ ਪ੍ਰੇਮ ਨਾਲ ਸ਼ਬਦ ਗਾਇਨ ਕਰਦੇ ਆਉਂਦੇ ਆ ਅਤੇ ਇਹਨਾਂ ਨੇ ਦਰਸ਼ਨ ਕੀਤੇ ਆ, ਇਹਨਾਂ ਨੂੰ ਲਾਹਾ ਮਿਲਣਾ ਚਾਹੀਦਾ, ਤਾਂ ਇਸ ਵਾਸਤੇ ਪਰਖਣ ਦਾ ਤਰੀਕਾ ਤੈਨੂੰ ਅਸੀਂ ਦੱਸਦੇ ਹਾਂ ਕਿ ਚੁੱਪ ਧਾਰ ਕਰਕੇ ਨਾ ਅਤੇ ਲੰਗਰ ਵਿੱਚੋਂ ਜਿਹੜੀ ਅੱਗ ਦੀ ਚਵਾਤੀ ਹੈ ਨਾ ਲੋਹ ਵਿੱਚੋਂ ਬਲ ਦੇ ਚੁੱਲ੍ਹੇ ਵਿੱਚੋਂ ਲੈ ਆ।
ਜਵਲਤੀ ਦੇਹੋ ਮ੍ਰਿਤਕ ਕੇ ਤਰੇ।
ਸੜਦੀ ਬਲਦੀ ਹੋਈ ਚਵਾਤੀ ਜੋ ਭੱਠੀ ਵਿੱਚੋਂ ਲਿਆ ਕੇ ਅਤੇ ਜਿਹੜਾ ਇਹਨਾਂ ਨੇ ਮ੍ਰਿਤਕ ਪ੍ਰਾਣੀ ਮੁਰਦਾ ਜਿਹਾ ਬਣਾਇਆ ਹੋਇਆ ਹੈ ਉਸ ਦੇ ਹੇਠਾਂ ਦੇ ਦੇ।
ਅਪਰਨ ਕੋ ਨਹਿ ਜਿਮ ਲਖ ਪਰੇ।
ਇਵੇਂ ਯਤਨ ਕਰਨਾ ਹੈ, ਇਹ ਕੰਮ ਇਸ ਤਰ੍ਹਾਂ ਕਰਨਾ ਕਿ ਜਿਵੇਂ ਹੋਰ ਕਿਸੇ ਨੂੰ ਨਾ ਪਤਾ ਲੱਗ ਸਕੇ।
ਬਿਸਮਯੋ ਬਚਨ ਮਾਨ ਅਰਦਾਸੀ।
ਬਿਸਮਯੋ, ਸੋ ਇਸ ਪ੍ਰਕਾਰ ਜਦੋਂ ਬਚਨ ਸੁਣਿਆ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਤਾਂ ਇਹ ਬਚਨ ਸੁਣ ਕੇ ਅਰਦਾਸੀਆ ਸਿੱਖ ਬੜਾ ਚਿੱਤ ਵਿੱਚ ਅਸਚਰਜ ਹੋਇਆ।
ਉਤਲਾਵਤ ਗਮਨਿਓ ਤਜ ਪਾਸੀ।
ਇਸ ਪ੍ਰਕਾਰ ਬਚਨ ਗੁਰੂ ਕਾ ਸੁਣ ਕੇ ਮੰਨ ਲਿਆ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸੋਂ ਵਿਦਾ ਹੋ ਕੇ ਲੰਗਰ ਵੱਲ ਨੂੰ ਗਿਆ।
ਜਵਲਤੀ ਦੇਗ ਬਿਖੈ ਬੜ ਭਾਠੀ।
ਲੰਗਰ ਵਿੱਚ ਜਿੱਥੇ ਕਿ ਭੱਠੀ ਬਲ ਰਹੀ ਸੀ।
ਤਹਿ ਤੇ ਲੀਨਸ ਅਗਨ ਮੁਆਠੀ।
ਬਲਦੀ ਹੋਈ ਭੱਠੀ ਵਿੱਚੋਂ ਜੋ ਆਪਣੇ ਹੱਥਾਂ ਵਿੱਚ ਅੱਗ ਦੀ ਚਵਾਤੀ ਜਿਹੜੀ ਹੈ ਨਾ ਇੱਕ ਲੱਕੜ ਲਈ ਹੈ ਬਲਦੀ ਹੋਈ।
ਆਬਤ ਭਾ ਤਹਿ ਥਲ ਉਤਲਾਵਾ।
ਇਸ ਤਰ੍ਹਾਂ ਫਿਰ ਛੇਤੀ ਚੱਲ ਕੇ ਗੁਰੂ ਕੇ ਬਚਨ ਅਨੁਸਾਰ ਉੱਥੇ ਆ ਪਹੁੰਚਿਆ ਜਿੱਥੇ ਸਨ ਲੋਕ।
ਜਵਲਤ ਹਾਥ ਮਹਿ ਗਹਿਓ ਤੁਮਾਤਾ ਚੁਮਾਤਾ।
ਅਤੇ ਸੜਦੀ ਬਲਦੀ ਜੋ ਚਵਾਤੀ ਹੈ ਨਾ ਆਪਣੇ ਹੱਥ ਵਿੱਚ ਫੜੀ ਹੋਈ ਸਿੱਖ ਨੇ।
ਦਿਓ ਮ੍ਰਿਤਕ ਕੀ ਸੀਡੀ ਤਰੇ।
ਮ੍ਰਿਤਕ ਦੀ ਸੀਡੀ ਹੈ ਨਾ ਜਿੱਥੇ ਉਸ ਦੇ ਹੇਠਾਂ ਬਲਦੀ ਹੋਈ ਜੋ ਚਵਾਤੀ ਹੈ ਲੱਕੜ ਦੇ ਦਿੱਤੀ।
ਜਿਮ ਗੁਰ ਕਹੀ ਤਥਾ ਹੀ ਕਰੇ।
ਜਿਸ ਤਰ੍ਹਾਂ ਸਤਿਗੁਰੂ ਜੀ ਨੇ ਕਿਹਾ ਕਿ ਇਹ ਮ੍ਰਿਤਕ ਪ੍ਰਾਣੀ ਜਿਹੜਾ ਇਹਨਾਂ ਨੇ ਬਣਾ ਕੇ ਪਾਇਆ ਹੋਇਆ ਉਸ ਦੇ ਹੇਠਾਂ ਸੜਦੀ ਬਲਦੀ ਚਵਾਤੀ ਜਦੋਂ ਦੇਣੀ ਹੈ ਅਤੇ ਇਸੇ ਤਰ੍ਹਾਂ ਹੀ ਜਦੋਂ ਕੀਤਾ ਸਿੱਖ ਨੇ
ਅਗਨ ਸੇਕ ਤਨ ਜਰਬੇ ਲਾਗਾ,
ਅਤੇ ਇਸੇ ਪ੍ਰਕਾਰ ਫਿਰ ਜਦੋਂ ਅੱਗ ਦਾ ਸੇਕ ਲੱਗਿਆ ਤਾਂ ਜਿਹੜਾ ਮੁਰਦਾ ਬਣਾ ਕੇ ਸੀੜੀ ਉੱਪਰ ਪਾਇਆ ਹੋਇਆ ਸੀ ਉਸਦਾ ਸਰੀਰ ਸੜਨ ਲੱਗਿਆ।
ਸਹਿ ਕਿਮ ਸਕਹਿ ਚਹਿਤ ਤਬ ਭਾਗਾ,
ਅਤੇ ਕਿਵੇਂ ਬਲਦੀ ਹੋਈ ਅੱਗ ਦਾ ਸੇਕ ਸਹਾਰ ਸਕੇ ਆਪਣੇ ਸਰੀਰ 'ਤੇ। ਅਤੇ ਉੱਥੋਂ ਜਾਣੋ ਕਿ ਬਨਾਵਟੀ ਮੁਰਦਾ ਜਿਹਾ ਬਣਾ ਕੇ ਇਸ ਨੂੰ ਪਾਇਆ ਹੋਇਆ ਸੀ। ਸਿੱਖਾਂ ਨੇ ਜੋ ਆਪਣੇ ਸ੍ਰੀ ਅਨੰਦਪੁਰ ਸਾਹਿਬ ਤੋਂ ਜਾਣ ਦਾ ਢੰਗ ਰਚਿਆ ਹੋਇਆ ਸੀ, ਅਤੇ ਜਦੋਂ ਸਿੱਖ ਦੇ ਸਰੀਰ ਦੇ ਹੇਠਾਂ ਅੱਗ ਦੀ ਬਲਦੀ ਹੋਈ ਚਵਾਤੀ ਦਿੱਤੀ ਹੈ ਕਿਵੇਂ ਜਰ ਸਕਦਾ, ਅਤੇ ਉੱਥੋਂ ਛੱਡ ਕੇ ਉੱਠ ਕੇ ਭੱਜਣ ਲੱਗਾ।
ਸਭ ਗਿਣਤੀ ਤਜ ਫਾਰ ਦੁਸ਼ਾਲਾ,
ਅਤੇ ਸਾਰੀਆਂ ਗਿਣਤੀਆਂ ਵਿਚਾਰਾਂ ਛੱਡ ਕੇ ਨਾ ਉਸੇ ਵੇਲੇ ਉਸ ਸੀੜੀ ਤੋਂ ਉੱਠ ਕੇ ਜਿਹੜਾ ਦੁਸ਼ਾਲਾ ਬਸਤਰ ਜਿਹਾ ਉੱਥੇ ਉੱਤੇ ਪਾਇਆ ਹੋਇਆ ਸੀ ਉਸ ਨੂੰ ਲਾਂਭੇ ਹਟਾ ਕੇ ਉਸੇ ਵਕਤ ਹੀ ਭੱਜਣ ਲੱਗਾ।
ਤਜਿਓ ਕਫਨ ਕਉ ਤੂਰਨ ਚਾਲਾ,
ਜਿਹੜਾ ਕਫਨ ਜਿਹਾ ਬਣਾ ਕੇ ਪਾਇਆ ਹੋਇਆ ਸੀ ਉਹ ਛੱਡ ਕੇ ਛੇਤੀ ਉੱਥੋਂ ਚੱਲ ਪਿਆ।
ਭਾਗ ਗਇਓ ਚੀਰਤ ਬੱਡ ਭੀਰ,
ਉੱਥੋਂ ਭੱਜ ਗਿਆ ਜਾਣੋ ਕਿ ਲੋਕਾਂ ਦੀ ਭੀੜ ਚੀਰਦਾ ਹੋਇਆ ਲੰਘ ਗਿਆ।
ਨਹਿ ਥਿਰ ਭਇਓ ਕਿਸੀ ਕੇ ਤੀਰ,
ਕਿਸੇ ਦੇ ਕੋਲ ਵੀ ਇਹ ਰੁਕਿਆ ਠਹਿਰਿਆ ਨਹੀਂ।
ਨਰ ਸੰਗਤ ਕੇ ਸਭ ਬਿਸਮਾਏ,
ਸੰਗਤ ਵਿੱਚ ਜਿੰਨੇ ਵੀ ਸਭ ਪ੍ਰਾਣੀ ਹਨ ਵੇਖ ਕੇ ਹੈਰਾਨ ਹੋਏ।
ਇਹ ਭਾਣਾ ਕਿਆ ਗੁਰ ਵਰਤਾਏ,
ਇਸ ਤਰ੍ਹਾਂ ਇੱਕ ਦੂਜੇ ਨੂੰ ਆਖਣ ਲੱਗੇ ਕਿ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇਹ ਕੀ ਭਾਣਾ ਵਰਤਾਇਆ ਹੈ, ਕੁਝ ਸਮਝ ਨਹੀਂ ਆਈ।
ਕਿਰਤਨੀਏ ਸਿੱਖ ਸ਼ਬ ਘਰ ਕੇਰੇ,
ਜਿਹੜੇ ਕਿ ਜੋ ਮੁਰਦੇ ਦੇ ਘਰੋਂ ਜਾਣੋ ਕਿ ਕੀਰਤਨੀਏ ਸਿੱਖ ਬਣਾ ਕੇ ਲਿਆਉਂਦੇ ਸਨ।
ਪਿਖੇ ਸਮਿੰਦ ਪਿਖੇ ਸ਼ਰਮਿੰਦਤ ਭਏ ਕਨਹਿਰੇ,
ਉਹਨਾਂ ਨੇ ਜਦੋਂ ਇਸ ਤਰ੍ਹਾਂ ਵੇਖਿਆ ਅਤੇ ਵੇਖ ਕੇ ਉਹਨਾਂ ਨੂੰ ਬੜੇ ਸ਼ਰਮਿੰਦੇ ਹੋਣਾ ਪਿਆ।
ਲਾਜ ਸਭਨ ਕੀ ਆਖਨ ਆਈ,
ਜਾਣੋ ਕਿ ਸਭਨਾਂ ਦੇ ਨੇਤਰਾਂ ਵਿੱਚ ਬਹੁਤ ਲੱਜਿਆ ਭਰ ਗਈ।
ਗੁਰ ਸਨਮੁਖ ਨਹਿ ਨਾਰ ਉਠਾਈ,
ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸਾਹਮਣੇ ਉੱਚੀ ਧੌਣ ਕਰਕੇ ਹੁਣ ਵੇਖਦੇ ਨਹੀਂ।
ਸ਼੍ਰੀ ਕਲਗੀਧਰ ਦੇਖ ਬਖਾਨਾ,
ਸੀਸ ਉਠਾ ਕੇ ਉਤਾਂ ਸਤਿਗੁਰਾਂ ਵੱਲ ਨਹੀਂ ਤੱਕਦੇ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਇਹਨਾਂ ਵੱਲ ਵੇਖ ਕੇ ਬਚਨ ਕਿਹਾ,
ਤੁਮਰੋ ਕੀਰਤਨ ਫਲਿਓ ਮਹਾਨਾ,
ਭਾਈ ਜਿਹੜਾ ਤੁਸਾਂ ਕੀਰਤਨ ਕੀਤਾ ਹੈ ਅਤੇ ਇਸ ਦਾ ਕਿੰਨਾ ਕੁ ਮਹਾਨ ਫਲ ਤੁਹਾਨੂੰ ਪ੍ਰਾਪਤ ਹੋਇਆ ਜਾਣ ਲਿਆ ਨਾ ਹੁਣ।
ਸਿੱਖੋ ਸ਼ਬਦ ਸੁਪ੍ਰੇਮ ਉਚਾਰਿਓ,
ਅਤੇ ਸਿੱਖੋ ਜਿਹੜਾ ਪ੍ਰੇਮ ਦੇ ਸਹਿਤ ਇਹਨਾਂ ਨੇ ਸ਼ਬਦ ਉਚਾਰਨ ਕੀਤਾ ਸੀ, ਤੁਹਾਨੂੰ ਪਤਾ ਲੱਗ ਗਿਆ ਨਾ ਕਿ ਕਿੰਨੇ ਕੁ ਪ੍ਰੇਮ ਸਹਿਤ ਇਹ ਸ਼ਬਦ ਪੜ੍ਹਦੇ ਸਨ।
ਸਣੈ ਦੇਹ ਇਹ ਸਵਰਗ ਸਿਧਾਰਿਓ,
ਅਤੇ ਹੁਣ ਜਾਣ ਲਓ ਕਿ ਦੇਹ ਦੇ ਸਮੇਤ ਹੀ ਜਿਵੇਂ ਕਿ ਸਵਰਗ ਨੂੰ ਹੀ ਇਹ ਚਲਾ ਗਿਆ ਹੋਵੇ ਇਸ ਪ੍ਰਕਾਰ ਇੱਥੋਂ ਇਹ ਚਲਾ ਗਿਆ ਹੈ।
ਤਬ ਸਿੱਖਨ ਸਭ ਮਸਤਕ ਟੇਕੇ,
ਸਤਿਗੁਰੂ ਜੀ ਤੋਂ ਇਹ ਵਿਅੰਗ ਵਾਲਾ ਵਚਨ ਸੁਣ ਕੇ ਸਭ ਸਿੱਖਾਂ ਨੇ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ।
ਪਾਤਸ਼ਾਹ ਸੱਚ ਜਲਦ ਬਿਵੇਕੇ,
ਕਿਹਾ ਗਿਆਨ ਦੇ ਸਮੁੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਵੇਂ ਆਪ ਜੀ ਕਹਿੰਦੇ ਹੋ ਸੱਚ ਹਨ ਵਚਨ।
ਤੁਮਰੀ ਗਤ ਤੁਮ ਹੀ ਪ੍ਰਭ ਜਾਣੋ,
ਸਤਿਗੁਰੂ ਜੀ ਉਹ ਤੁਹਾਡੀ ਮਰਯਾਦਾ ਗਤੀ ਤੁਹਾਡੇ ਕੌਤਕਾਂ ਦੀ ਆਪ ਹੀ ਤੁਸੀਂ ਹੀ ਜਾਣਦੇ ਹੋ।
ਕਿਸ ਮਹਿ ਸ਼ਕਤ ਜੋ ਲੇਹ ਪਛਾਣੋ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਸ ਵਿੱਚ ਸਮਰੱਥਾ ਆ ਜਿਹੜਾ ਕਿ ਆਪ ਜੀ ਦੇ ਕੌਤਕਾਂ ਦਾ ਚੋਜਾਂ ਦਾ ਅੰਤ ਪਾ ਸਕੇ।
ਦਇਆ ਸਿੰਧ ਤਬ ਸਭਨ ਸੁਣਾਇਓ,
ਇਹ ਸੁਣ ਕੇ ਦਇਆ ਦੇ ਸਾਗਰ ਸਤਿਗੁਰੂ ਜੀ ਨੇ ਸਭ ਨੂੰ ਇਹ ਬਚਨ ਸੁਣਾਏ।
ਸਿੱਖੋ ਜੋ ਪ੍ਰਪੰਚ ਬਣਾਇਓ,
ਸਿੱਖੋ ਜਿਹੜਾ ਪ੍ਰਪੰਚ ਛਲ ਰਚਿਆ ਸੀ ਨਾ ਇਹਨਾਂ ਨੇ।
ਕਰ ਪੂਰਾ ਗਮਨਤ ਨਿਜ ਭਵਨੂ,
ਜੇਕਰ ਆਪਣਾ ਛਲ ਇਹ ਪੂਰਾ ਨਿਭਾ ਕਰਕੇ ਫਿਰ ਆਪਣੇ ਘਰਾਂ ਨੂੰ ਇਸੇ ਤਰ੍ਹਾਂ ਸਾਡੇ ਸਾਹਮਣੇ ਹੋ ਕੇ ਛਲ ਕਰਕੇ ਚਲੇ ਜਾਂਦੇ।
ਚਰਚਾ ਕਰਤ ਨਾ ਜਾਣਿਓ ਕਬਨੂ,
ਤਾਂ ਫਿਰ ਆਪਸ ਵਿੱਚ ਇਹਨਾਂ ਨੇ ਇੱਕ ਦੂਜੇ ਨੂੰ ਕਿਹਾ ਕਰਨਾ ਸੀ ਕਿ ਅਸੀਂ ਤਾਂ ਸਤਿਗੁਰਾਂ ਨੂੰ ਛਲ ਕੇ ਹੀ ਚਲੇ ਗਏ, ਇੱਕ ਬਨਾਵਟੀ ਮੁਰਦਾ ਜਿਹਾ ਬਣਾ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚੋਂ ਨਿਕਲਣ ਦਾ ਬਹਾਨਾ ਜਿਹੜਾ ਲਗਾਇਆ ਸੀ ਇਹ ਸਤਿਗੁਰੂ ਜੀ ਨੂੰ ਅਸੀਂ ਪਤਾ ਨਹੀਂ ਲੱਗਣ ਦਿੱਤਾ। ਇਵੇਂ ਇਹਨਾਂ ਨੇ ਫਿਰ ਚਰਚਾ ਕਰਿਆ ਕਰਨੀ ਸੀ, ਲੋਕਾਂ ਨੂੰ ਦੱਸਿਆ ਕਰਨਾ ਸੀ ਕਿ ਕਾਹਦੇ ਅੰਤਰਜਾਮੀ ਗੁਰੂ ਕਲਗੀਧਰ ਪਾਤਸ਼ਾਹ ਜਿਨ੍ਹਾਂ ਨੂੰ ਅਸੀਂ ਠੱਗ ਲਿਆ, ਛੜ ਲਿਆ, ਪਤਾ ਨਹੀਂ ਕੁਝ ਲੱਗਣ ਦਿੱਤਾ, ਤੇ ਇਸ ਕਰਕੇ ਇਹਨਾਂ ਦਾ ਪਾਜ ਉਘਾੜਿਆ ਹੈ।
ਅਪਰ ਨਰਨ ਸਮ ਹਮ ਕਹੋ ਜਾਣਤ,
ਇਹ ਤਾਂ ਹੋਰ ਮਨੁੱਖਾਂ ਵਾਂਗ ਹੀ ਸਾਨੂੰ ਸਮਝਣਾ ਸੀ ਇਹਨਾਂ ਲੋਕਾਂ ਨੇ।
ਸਿੱਖੀ ਸਿਦਕ ਹਿਰਦੈ ਤੁਮ ਹਾਨਤ,
ਤੁਹਾਡੇ ਮਨਾਂ ਦਾ ਜੋ ਸਿੱਖੀ ਸਿਦਕ ਹੈ ਨਾ, ਉਹ ਫਿਰ ਬਰਕਰਾਰ ਨਾ ਰਹਿੰਦਾ ਜੇਕਰ ਇਹਨਾਂ ਦਾ ਝੂਠ ਵਾਲਾ ਛਲ ਫਰੇਬ ਦਾ ਜਿਹੜਾ ਇਹ ਬਨਾਵਟ ਭਰਿਆ ਪਾਜ ਨਾ ਉਘਾੜਦੇ ਤਾਂ।
ਜਾਂ ਤੇ ਨਹਿ ਪ੍ਰਾਪਤ ਕਲਿਆਣ,
ਇਸ ਕਰਕੇ ਫਿਰ ਇਹਨਾਂ ਨੂੰ ਕਲਿਆਣ ਵੀ ਨਹੀਂ ਸੀ ਮਿਲਣੀ, ਮੁਕਤ ਵੀ ਨਹੀਂ ਸੀ ਇਹਨਾਂ ਨੇ ਹੋਣਾ। ਜਦੋਂ ਇਹਨਾਂ ਨੂੰ ਆਪਣੇ ਗੁਰੂ 'ਤੇ ਸ਼ੰਕਾ ਹੋ ਜਾਂਦਾ ਕਿ ਅਸੀਂ ਤਾਂ ਆਪਣੇ ਗੁਰੂ ਨੂੰ ਪਤਾ ਨਹੀਂ ਲੱਗਣ ਦਿੱਤਾ, ਅਤੇ ਗੁਰੂ ਵਿੱਚ ਪੂਰੀ ਜਾਪਦਾ ਕਿ ਸਮਰੱਥਾ ਨਹੀਂ ਹੈ, ਜਦੋਂ ਇਸ ਤਰ੍ਹਾਂ ਦਾ ਸ਼ੰਕਾ ਹੋ ਜਾਂਦਾ ਅਤੇ ਹੋਰਾਂ ਨੂੰ ਵੀ ਦੱਸ ਦੇ ਅਤੇ ਗੁਰੂ ਘਰ ਦੇ, ਅਤੇ ਤਾਂ ਇਹਨਾਂ ਦੀ ਪੂਰੀ ਸ਼ਰਧਾ ਨਾ ਰਹਿੰਦੀ, ਜਿਸ ਕਰਕੇ ਮੁਕਤ ਨਹੀਂ ਸੀ ਹੋਣਾ ਇਹਨਾਂ।
ਹੋਤ ਨਰਕ ਕੀ ਗਤੀ ਨਿਦਾਨ,
ਅੰਤ ਨੂੰ ਇਹਨਾਂ ਨੂੰ ਨਰਕਾਂ ਨੂੰ ਹੀ ਜਾਣਾ ਪੈਣਾ ਸੀ।
ਹਮ ਸਿੱਖਣ ਕੋ ਚਹਿਤ ਉਦਾਹਰਿਓ,
ਤੇ ਗੁਰੂ ਕੇ ਸਿੱਖੋ ਜਾਣੋ ਕਿ ਅਸੀਂ ਸਭ ਸਿੱਖਾਂ ਦਾ ਭਲਾ ਕਰਨਾ ਚਾਹੁੰਦੇ ਹਾਂ।
ਜਾਂ ਤੇ ਤੁਮਰੋ ਕਪਟ ਉਗਾਹਰਿਓ,
ਇਸ ਕਰਕੇ ਤੁਹਾਡਾ ਛਲ ਕਪਟ ਕਰਨ ਵਾਲਿਆਂ ਦਾ ਵੀ ਪਾਜ ਪ੍ਰਗਟ ਕਰ ਦਿੱਤਾ ਆ।
ਜਾਣੋਗੇ ਅਬ ਅੰਤਰ ਜਾਮੀ,
ਤੇ ਹੁਣ ਤੁਹਾਨੂੰ ਆਪਣੇ ਗੁਰੂ ਦੀ ਸਮਰੱਥਾ ਦਾ ਇਹ ਪਤਿਆਵਾ ਹੋ ਜਾਏਗਾ ਕਿ ਸਾਡਾ ਗੁਰੂ ਅੰਤਰ ਜਾਮੀ ਹੈ, ਉਸ ਤੋਂ ਆਪਾਂ ਕੁਝ ਵੀ ਲੁਕਾ ਛਪਾ ਨਹੀਂ ਸਕਦੇ, ਛਲ ਫਰੇਬ ਨਹੀਂ ਗੁਰੂ ਨਾਲ ਕਰ ਸਕਦੇ।
ਲਖਿਓ ਮਹਾਤਮ ਠਾਨ ਹੋ ਸਵਾਮੀ,
ਤੇ ਆਪਣਾ ਸਵਾਮੀ ਮਾਲਕ ਤਾਂ ਹੀ ਤੁਸਾਂ ਸਮਝਣਾ ਆ ਜੇਕਰ ਗੁਰੂ ਘਰ ਦਾ ਮਹਾਤਮ ਚਿੱਤ ਵਿੱਚ ਮਹਿਮਾ ਨੂੰ ਸਮਝਿਆ ਹੈ ਤਾਂ।
ਸਿੱਖ ਸਮੀਪਨ ਬਿਨੈ ਸੁਣਾਈ,
ਇਸ ਤਰ੍ਹਾਂ ਸਤਿਗੁਰੂ ਕਲਗੀਧਰ ਪਾਤਸ਼ਾਹ ਤੋਂ ਸੁਣ ਕੇ ਜਿਹੜੇ ਪਾਸ ਬੈਠਣ ਵਾਲੇ ਸਿੱਖ ਹੈ ਉਹ ਫਿਰ ਬੇਨਤੀ ਕਰਕੇ ਸੁਣਾਉਣ ਲੱਗੇ।
ਬਖਸ਼ ਹੋ ਇਨ ਕੂਰੀ ਚਤੁਰਾਈ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਨੇ ਜੋ ਝੂਠੀ ਚਤੁਰਾਈ ਕੀਤੀ ਹੈ ਨਾ, ਆਪ ਜੀ ਦੇ ਪਾਸ ਛਲ ਪ੍ਰਗਟ ਕੀਤਾ ਆ, ਇਹਨਾਂ ਨੂੰ ਕਿਰਪਾ ਕਰਕੇ ਬਖਸ਼ ਲਓ।
ਇਸ ਕਿਰਤ ਤੇ ਹੋਏ ਦੁੱਖ ਨਾ ਕੋਈ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਕਿਰਤ ਕਰਨ 'ਤੇ ਇਹੋ ਜਿਹਾ ਕੰਮ ਜੋ ਇਹਨਾਂ ਨੇ ਕੀਤਾ ਨਾ, ਆਪ ਜੀ ਨੂੰ ਛਲਣ ਦਾ ਅਤੇ ਤੁਹਾਡੇ ਕੋਲੋਂ ਛਲ ਕਪਟ ਕਰਕੇ ਬਹਾਨੇ ਨਾਲ ਦੌੜਨ ਦਾ ਜੋ ਯਤਨ ਕੀਤਾ, ਇਹ ਢੌਂਗ ਜਿਹੜਾ ਇਹ ਰਚਿਆ ਸੀ ਮਹਾਰਾਜ, ਇਸ ਕਰਮ ਕਰਕੇ ਇਹਨਾਂ ਨੂੰ ਕਿਤੇ ਦੁੱਖ ਨਾ ਪਾਉਣਾ ਪਵੇ, ਇਹਨਾਂ ਨੂੰ ਬਖਸ਼ ਲਓ।
ਭਈ ਰੋਕ ਛਲ ਠਾਨਿਓ ਸੋਈ,
ਅਤੇ ਇਹਨਾਂ ਨੂੰ ਰੋਕ ਲਗਾਈ ਸੀ ਨਾ ਆਪ ਜੀ ਵੱਲੋਂ, ਤੁਸਾਂ ਕਿਹਾ ਸੀ ਕਿ ਅਨੰਦਪੁਰ ਸਾਹਿਬ ਦੇ ਵਿੱਚ ਜਿਹੜਾ ਸੰਗਤਾਂ ਦਾ ਇਕੱਠ ਹੋਇਆ ਹੈ, ਦੋ ਤਿੰਨ ਦਿਨ ਤੱਕ ਇਹਨਾਂ ਨੂੰ ਇੱਥੇ ਰੋਕ ਕੇ ਰੱਖੋ, ਕਿਧਰੇ ਜਾਣ ਨਹੀਂ ਦੇਣਾ। ਇਸ ਕਰਕੇ ਮਹਾਰਾਜ ਇਹਨਾਂ ਦਾ ਚਿੱਤ ਕਰਦਾ ਸੀ ਕਿ ਛੇਤੀ ਆਪਣੇ ਘਰਾਂ ਦੇ ਕਾਰ ਵਿਹਾਰ ਜਾ ਕੇ ਕਰੀਏ, ਇਸ ਲਈ ਇਹਨਾਂ ਨੇ ਬਹਾਨਾ ਇਹ ਰਚਿਆ ਸੀ। ਮਹਾਰਾਜ ਇੱਥਾਂ ਇਹਨਾਂ ਤੋਂ ਜੋ ਇਹ ਭੁੱਲ ਹੋਈ ਹੈ ਖਿਮਾ ਕਰ ਦਿਓ ਇਹਨਾਂ ਨੂੰ।
ਦੋਹਰਾ ਸੁਣ ਸਿੱਖਣ ਤੇ ਸਤਿਗੁਰੂ,
ਅਤੇ ਆਪਣੀ ਵੱਲੋਂ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਨੇ ਜੋ ਇਹ ਛਲ ਕੀਤਾ ਸੀ ਇਹਨਾਂ ਨੂੰ ਮੁਆਫ਼ ਕਰ ਦਿਓ। ਸਿੱਖਾਂ ਤੋਂ ਜਦੋਂ ਸਤਿਗੁਰੂ ਜੀ ਨੇ ਇਹ ਬੇਨਤੀ ਸੁਣੀ,
ਕਿਰਪਾ ਦ੍ਰਿਸ਼ਟ ਅਵਲੋਕ,
ਅਤੇ ਕਿਰਪਾ ਦ੍ਰਿਸ਼ਟੀ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦ੍ਰਿਸ਼ਟ ਅਵਲੋਕ ਦੇਖਦੇ ਹਨ, ਤੱਕਦੇ ਹਨ।
ਸਭਨ ਸੁਣਾਵਤ ਬਦਨ ਤੇ,
ਸਭਨਾਂ ਨੂੰ ਸੁਣਾਉਣ ਵਾਸਤੇ ਆਪਣੇ ਮੁਖਾਰ ਬਿੰਦ ਤੋਂ ਸਤਿਗੁਰੂ ਜੀ ਨੇ ਬਚਨ ਫਰਮਾਏ।
ਉਚਰਿਓ ਇੱਕ ਸ਼ਲੋਕ,
ਇੱਕ ਜੋ ਸ਼ਲੋਕ ਹੀ ਜਾਣੋ ਕਿ ਇੱਕ ਸ਼ਬਦ ਮਹਾਰਾਜ ਸਾਹਿਬ ਨੇ ਰਸਨਾ ਤੋਂ ਉਚਾਰਿਆ।
ਵਿਛੜੇ ਕੋ ਮੇਲੇ ਗੁਰੂ,
ਭਾਈ ਜੋ ਵਿਛੜਿਆ ਨੂੰ ਮੇਲਣ ਵਾਲਾ ਗੁਰੂ ਪਾਤਸ਼ਾਹ ਹੈ।
ਸਭ ਕੋ ਬਖਸ਼ਣ ਹਾਰ,
ਸਭਨਾਂ ਨੂੰ ਬਖਸ਼ਣ ਵਾਲਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਹੈ।
ਬਖਸ਼ਣ ਹਾਰਾ ਬਖਸ਼ ਲੈ,
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਣ ਵਾਲੇ ਹਨ, ਆਪੇ ਹੀ ਬਖਸ਼ ਲੈਂਦੇ ਹਨ। ਜਿਹੜੇ ਆਪ ਨਿਮਰਤਾ ਸਹਿਤ ਬੇਨਤੀਆਂ ਕਰਦੇ ਆ ਆਪਣੇ ਆਪ ਨੂੰ ਬਖਸ਼ਾਉਣ ਵਾਸਤੇ, ਜਾਣੋ ਕਿ ਉਹਨਾਂ ਨੂੰ ਗੁਰੂ ਸਾਹਿਬ ਬਖਸ਼ ਲੈਂਦੇ ਆ।
ਨਾਨਕ ਪਾਰ ਉਤਾਰ,
ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕਿਹਾ ਕਿ ਗੁਰੂ ਸਾਹਿਬ ਦੀ ਬਾਣੀ ਦੇ ਬਚਨ ਹਨ, ਵਿਛੜਿਆ ਮੇਲੇ ਪ੍ਰਭੂ ਹਰ ਦਰ ਗਹਿ ਕਾ ਬਸੀਠ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ ਲੈਂਦੇ ਆ, ਭਵ ਸਾਗਰ ਤੋਂ ਜੋ ਬਾਹਰ ਉਤਾਰ ਦਿੰਦੇ ਆ ਉਹਨਾਂ ਨੂੰ, ਜਿਹੜੇ ਬੇਨਤੀਆਂ ਕਰਨ ਕਿ ਸਤਿਗੁਰੂ ਜੀ ਉਹ ਪਿਛਲੇ ਗੁਨਾਹ ਮਾਫ਼ ਕਰ ਦਿਓ ਸਾਡੇ।
ਚੌਪਈ ਭਏ ਪ੍ਰਸੰਨ ਬਾਕ ਕੋ ਕਹਿਓ,
ਤੇ ਖੁਸ਼ ਹੋ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜਦੋਂ ਬਚਨ ਸੁਣਾਏ ਸਿੱਖਾਂ ਨੂੰ,
ਘਰ ਕੋ ਕਾਜ ਸਭਨ ਕੋ ਲਹਿਓ।
ਤੇ ਸਭਨਾਂ ਦੇ ਘਰਾਂ ਦੇ ਕਾਰਜ ਵਿਚਾਰੇ ਸਤਿਗੁਰਾਂ ਨੇ ਕਿ ਇਹਨਾਂ ਨੇ ਆਪਣੇ ਘਰ ਦੇ ਕਾਰ ਵਿਹਾਰ ਸੰਭਾਲਣੇ ਜਾ ਕੇ
ਗਵਨ ਹੋ ਭਵਨ ਰਟਹੋ ਸਤਨਾਮੋ।
ਤੇ ਇਹ ਕਹਿ ਦਿੱਤਾ ਹੈ ਵਿਚਾਰ ਕੇ ਸਤਿਗੁਰਾਂ ਨੇ ਕਿ ਆਪਣੇ ਘਰਾਂ ਨੂੰ ਜਾਓ ਤੇ ਜਾਂਦਿਆਂ ਵੀ ਤੇ ਆਪਣੇ ਘਰਾਂ ਵਿੱਚ ਰਹਿੰਦਿਆਂ ਹੋਇਆਂ ਸੱਚੇ ਪਰਮੇਸ਼ਰ ਵਾਹਿਗੁਰੂ ਦਾ ਨਾਮ ਸਿਮਰਨਾ।
ਸਤਸੰਗਤ ਸੇਵੋ ਅਭਿਰਾਮੋ।
ਤੇ ਸੁੰਦਰ ਸੇਵਾ ਕਰਨੀ ਸਤਸੰਗਤ ਦੀ ਵੀ।
ਗੁਰ ਘਰ ਕੋ ਸਭ ਸਿਦਕ ਕਮਾਵੋ।
ਤੇ ਗੁਰੂ ਘਰ ਦਾ ਸਾਰਾ ਸਿਦਕ ਕਮਾਉਣਾ ਕਰੋ।
ਹੋਲ ਦੁਸਹਿਰਾ ਦਰਸ਼ਨ ਆਵੋ।
ਹੋਲੇ ਮਹੱਲੇ ਦੇ ਜੋੜ ਮੇਲੇ ਤੇ ਦੁਸਹਿਰੇ ਵਾਲੇ ਦਿਨ ਤੇ ਜਿੱਥੇ ਕਿ ਜਦੋਂ ਜਿਸ ਦਿਨ ਸੰਗਤਾਂ ਦਾ ਇਕੱਠ ਗੁਰੂ ਘਰਾਂ ਵਿੱਚ ਗੁਰ ਅਸਥਾਨਾਂ ਗੁਰਧਾਮਾਂ 'ਤੇ ਹੁੰਦਾ ਹੋਵੇ ਉਸ ਦਿਨ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਿਆ ਕਰਨੇ ਤੁਸਾਂ।
ਸੁਨ ਬਖਸ਼ਣ ਕੋ ਸਭ ਹਰ ਖਾਏ।
ਇਸ ਤਰ੍ਹਾਂ ਬਖਸ਼ਣ ਵਾਲੇ ਬਚਨ ਸਿੱਖਾਂ ਨੇ ਜਦੋਂ ਸੁਣੇ ਸੁਣ ਕੇ ਖੁਸ਼ ਹੋ ਗਏ ਸਭ।
ਕਰ ਜੋ ਰਹਿ ਸਭ ਸੀਸ ਨਿਵਾਏ।
ਦੋਵੇਂ ਹੱਥ ਜੋੜ ਕੇ ਸੀਸ ਝੁਕਾ ਕੇ ਨਮਸਕਾਰਾਂ ਕਰਨ ਲੱਗੇ।
ਗਵਨੇ ਭਵਨ ਖੁਸ਼ੀ ਗੁਰ ਲੈ ਕੇ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਖੁਸ਼ੀਆਂ ਪ੍ਰਾਪਤ ਕਰਦਿਆਂ ਹੋਇਆਂ ਸਿੱਖ ਸੇਵਕ ਸਭ ਆਪਣੇ ਘਰਾਂ ਨੂੰ ਜਾਣ ਲੱਗੇ ਜਿੰਨਾ ਜਾਣਾ ਸੀ।
ਬਹੁ ਕਲਿਆਣ ਆਪਣੀ ਪੈ ਕੇ।
ਆਪਣੀ ਕਲਿਆਣ ਵਾਸਤੇ ਉਪਦੇਸ਼ ਔਰ ਸਿੱਖਿਆ ਸਤਿਗੁਰੂ ਮਹਾਰਾਜ ਸਾਹਿਬ ਤੋਂ ਪ੍ਰਾਪਤ ਕਰਕੇ ਗਏ।
ਜਹ ਕਹਿ ਸਤਿਗੁਰ ਕੋ ਜਸ ਫੈਲਾ।
ਜਿੱਥੇ ਕਿਤੇ ਵੀ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਜਸ ਹੀ ਜਾ ਕੇ ਉਹਨਾਂ ਫੈਲਾਇਆ।
ਕਲ ਕੇ ਕਲ ਮਲ ਸਕਲ ਕਟੈਲਾ।
ਜਿਹੜਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ੍ਰੇਸ਼ਟ ਉੱਤਮ ਪਵਿੱਤਰ ਜਸ ਕਲਯੁਗ ਦੇ ਸਭ ਕਲ ਮਲ ਕਿਲ ਵਿਖ ਪਾਪਾਂ ਨੂੰ ਕੱਟਣ ਵਾਲਾ ਹੈ ਉਹ ਆਪ ਆਪਣੇ ਹਿਰਦੇ ਵਿੱਚ ਗੁਰੂ ਕਾ ਜਸ ਧਾਰਨ ਕੀਤਾ ਹੈ ਔਰ ਹੋਰਨਾਂ ਨੂੰ ਵੀ ਗੁਰੂ ਕੀ ਮਹਿਮਾ ਸੋਭਾ ਸਰਵਣ ਕਰਾਈ ਹੈ। ਇਵੇਂ ਸਭ ਸਿੱਖਾਂ ਸੇਵਕਾਂ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਆਪ ਪ੍ਰਸੰਨਤਾ ਪ੍ਰਾਪਤ ਕੀਤੀ। ਇਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘਰਾਂ ਤੋਂ ਜੋ ਗੁਰੂ ਘਰ ਤੋਂ ਇਹ ਸਿੱਖ ਸੰਗਤਾਂ ਜਿਹੜੀਆਂ ਦਰਸ਼ਨ ਕਰਨ ਵਾਸਤੇ ਆਈਆਂ ਸਨ ਉਹ ਵਿਦਾ ਹੋਈਆਂ। ਇੱਥੋਂ ਤੱਕ ਪ੍ਰਸੰਗ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਅਗਾਹ ਵਾਸਤੇ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਗੁਰੂ ਰੂਪ ਖਾਲਸਾ ਸਾਧ ਸੰਗਤ ਖਿਮਾ ਔਰ ਸਮਤ ਬਖਸ਼ਣਹਾਰ ਹੋ। ਗਰੀਬ ਨਿਵਾਸ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਅਗਾਹ ਵਾਸਤੇ ਕਿਰਪਾ ਕਰਕੇ ਸਮਤ ਬਖਸ਼ਿਸ਼ ਕਰਨ ਜੀ।
ਗਵਨ ਭਵਨ ਖੁਸ਼ੀ ਗੁਰ ਲੈ ਕੇ ਬਹੁ ਕਲਿਆਣ ਆਪਣੀ ਪੈ ਕੇ ਜਹ ਕਹਿ ਸਤਿਗੁਰ ਕੋ ਜਸ ਫੈਲਾ ਕਲ ਕੇ ਕਲ ਮਲ ਸਕਲ ਕਟੈਲਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।